प्रगट होए ताही कुल को नाम पुन द्वादस गोरिंड को मेरी है प्रणाम पतत उदारन सतगुर मेरा मोहे तिसका परवासा बखस लय सब सच्चे साहिब सुन नानक की अरदासा ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी सतगुरु जी दे पवित्र पावन दरबार दियां हाजरियां भरदी होई गुरु प्यारी साध संगत जीओ सतगुरु दा दरबार अत ऊचा है। गुरबाणी विच सतगुरु जी लिखदे हन अत ऊचा ता का दरबारा अंत नहीं किश पारा वारा। गुरु दा दरबार अत ऊचा है जिसदा कोई पारावार नहीं पा सकता। सतगुरु दे दरबार दी शोभा कोई सुना नहीं सकता। सतगुरु दे दरबार दे विच्चों बहुत अनमुल्लियां वस्तुआं मनुख नूं प्राप्त हुंदियां हन। जिस तरह की कोई भावना लैके सतगुरु दे दरबार दे विच आउंदा है उसे तरह की भावना अनुसार उसनू फल की प्राप्ति हुंदी है। सतगुरु दे दरबार दे विचों चार पदार्थ मनुख नू प्राप्त हुंदे हन। धर्म अर्थ काम और मोख। नाम की प्राप्ति भी सतगुरु के दरबार दे विच्चों मनुख नू हुंदी है। नाम की प्रथा है कल भी कुछ अर्जां बेनतियां कीतियां सन। अज भी कुछ अर्जां बेनतियां करन दा जतन करांगा। गुरु जी लिखदे हन पंजवें पातशाह जी दा शब्द है जिस नाम रिदा है तिन नौ निध पाई। कहिंदे जिस प्रभु दा नाम जिस जग्यासु दे मन दे विच वसदा है उसनू नौ निधां प्राप्त हुंदियां हन। भगती नौ प्रकार दी दसी गई है गुरबाणी अनुसार। भगत नवै प्रकारा नौ प्रकार की भगती है। दास भगती, सखा भगती, राग भगती, सेवा भगती, ये तादक वख वख प्रकार दी भगती है ते वख वख प्रकार दे ढंगे अनुसार जिन्हां जग्यासू जना ने भगती कीती उन्हां नूं सतगुरु दी प्राप्ति होई। जिस मनुख दे हिरदे विच प्रभु दा नाम वसदा है उस मनुख ने मानो धरती दे सारे नौ खजाने प्राप्त कर लए। जिस दे अंतर आत्मे नाल नाम वसदा है वह नौ खजाने प्राप्त कर लेंदा है। गुरु पातशाह कहिंदे हन नाम बिना भ्रम आवै जाई। नाम तो सखणे मनुख भरमां दे विच फस के भटकदे रहिंदे हन। भरमां दे मोह दे माया दे लोभ दे जाल दे विच फसे रहिंदे हन। ते गुरु साहिब कहिंदे हन कि जदों कोई जानवर जाल दे विच फसदा है ते उस वास्ते ओ समा बहुत कष्टदाई हुंदा है। ओ मन विच सोचदा है कि केड़ी जुगती दे नाल मैं इस जाल दे विचों निकल सकदा हां। फिर जेड़ी भी जुगती मौके दे उते कम आउंदी है उस जुगती दे अनुसार जाल दे विच फसिया होया पंछी आजाद होण वास्ते कई प्रकार दे जतन करता है। इसे तरह ही लोभ मोह वासनावां दा जाल विछिया होया है। जदों मनुख इस जाल दे विच फसदा है ते इस जाल दे विचों निकलन वास्ते उस दे कोल इको एक रस्ता रह जांदा है, वो है सतगुरु दा नाम। नाम नूं जप के ही इन्ना वासनावां दे उत्ते काबू मनुख पा सकदा है। नाम नूं जप के ही अपनियां इंद्रियां नूं वस दे विच कर सकदा है। नाम नूं जप के ही पंजां वैरियां दे पंजे दे विचों छुट सकदा है। नाम नूं जप के ही अपने मन नूं जित सकदा है। ते जदों मन जित्या जांदा है ते गुरु नानक जी कहिंदे हन मन जीतै जग जीत। जिहड़ा जग्यासू अपने मन नूं जित लैंदा है वह जग नूं जित लैंदा है। इस करके जिस जग्यासू दे हिरदे दे विच प्रभु परमेश्वर दा नाम वसदा है वह धनता दे योग है, वड्डे भागां वाला है, कर्मां वाला है। जिस जग्यासू दे कोल नाम नहीं है, नाम तो सखणा है, गुरु साहिब कहिंदे हन कि ओ भरमां दे विच पिया होया आउण जाण दे चक्कर दे विच घूमदा रहिंदा है। सो इस चक्कर दे विचों निकलन वास्ते मनुख नूं पूर्ण सतगुरु दी प्राप्ति करके ਨਾਮ ਜਪਣ ਦੀ ਬਹੁਤ ਵੱਡੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਜਿਸ ਜਗਿਆਸੂ ਦੇ ਕੋਲ ਨਾਮ ਹੈ ਉਸ ਦਾ ਜੀਵਨ ਕਿਸ ਤਰ੍ਹਾਂ ਦਾ ਹੈ? ਕਹਿੰਦੇ ਜਿਸ ਨਾਮ ਹਿਰਦੈ ਸੋ ਵੇ ਪ੍ਰਵਾਹ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਉਹ ਬੇਪਰਵਾਹ ਹੈ, ਉਹ ਕਿੱਥੇ ਵੀ ਕਿਸੇ ਦਾ ਮੁਤਾਜ ਨਹੀਂ ਹੁੰਦਾ, ਕਿਸੇ ਵੇਲੇ ਵੀ ਉਹ ਕਿਸੇ ਦਾ ਅਧੀਨ ਹੋ ਕੇ ਨਹੀਂ ਰਹਿੰਦਾ, ਉਹ ਆਜ਼ਾਦ ਰਹਿੰਦਾ ਹੈ, ਬੇਪਰਵਾਹ ਰਹਿੰਦਾ ਹੈ, ਕਿਸੇ ਤਾਈਂ ਉਸ ਨੂੰ ਕਿਸੇ ਵੀ ਪ੍ਰਕਾਰ ਦੀ ਗਰਜ ਨਹੀਂ ਹੁੰਦੀ। ਇਸ ਤਰ੍ਹਾਂ ਦੀ ਇੱਕ ਸਾਖੀ ਸੁਦਾਮੇ ਭਗਤ ਦੀ ਹੈ ਜੋ ਕਿ ਬੇਪਰਵਾਹ ਸਨ। ਅੰਤਾਂ ਦੀ ਗਰੀਬੀ ਦੇ ਵਿੱਚ ਵੀ ਉਹ ਕਿਸੇ ਦੇ ਮੁਤਾਜ ਨਹੀਂ ਹੋਏ, ਨਾ ਉਹਨਾਂ ਨੇ ਕਿਸੇ ਦੇ ਹੱਥ ਅੱਡੇ ਔਰ ਨਾ ਕਿਸੇ ਦੇ ਕੋਲੋਂ ਮੰਗਿਆ। ਭੁੱਖੇ ਰਹਿਣਾ, ਭੁੱਖੇ ਮਰਨਾ ਇਹ ਪ੍ਰਵਾਨ ਕਰ ਲਿਆ, ਪਰ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਣਾ ਪ੍ਰਵਾਨ ਨਹੀਂ ਕੀਤਾ। ਗਰੀਬੀ ਇੱਥੋਂ ਤੱਕ ਸੀ, ਇੱਕ ਸ਼ਾਇਰ ਲਿਖਦਾ, ਦੋ ਰੋਜ਼ ਹੋ ਗਏ ਭੁੱਖੇ ਮਰਦਿਆਂ ਨੂੰ, ਬੱਚੇ ਰੋ ਰੋ ਸ਼ੋਰ ਮਚਾਉਣ ਲੱਗੇ। ਭੁੱਖ ਧੁੱਪ ਦੇ ਵਾਂਗਰਾਂ ਲਿਸ਼ਕਦੀ ਸੀ, ਚਿਹਰੇ ਫੁੱਲ ਗੁਲਾਬ ਮੁਰਝਾਉਣ ਲੱਗੇ। ਲੱਪ ਦਾਣਿਆਂ ਦੀ ਮਾਤਾ ਦੇ ਸਾਨੂੰ, ਵਿਲਕ ਵਿਲਕ ਕੇ ਤੇ ਤਰਲੇ ਪਾਉਣ ਲੱਗੇ। ਦਸ਼ਾ ਵੇਖ ਸੁਦਾਮੇ ਦੀ ਇਸਤਰੀ ਦੇ, ਰੋ ਰੋ ਅੱਖੀਆਂ ਚੋਂ ਹੰਝੂ ਜਾਣ ਲੱਗੇ। ਰੱਬਾ ਤਰਸ ਕਰ ਸਾਡੇ ਤੂੰ ਹਾਲ ਉੱਤੇ, ਹੰਝੂ ਖੂਨ ਦੇ ਨੈਣ ਪੈ ਸੁੱਟਦੇ ਨੇ, ਤੇ ਦੁੱਖ ਪਾਉਣ ਤੇਰਾ ਨਾਮ ਜਪਣ ਵਾਲੇ, ਪਾਪੀ ਐਸ਼ ਬਹਾਰ ਪੈ ਲੁੱਟਦੇ ਨੇ। ਇਸ ਦੇ ਬੱਚੇ ਭੁੱਖੇ ਮਰਦੇ ਹਨ, ਵਿਲਕਦੇ ਹਨ, ਧਰਤੀ ਤੇ ਲੇਟਦੇ ਹਨ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਹਨ ਕਿ ਜਦੋਂ ਇਹਨਾਂ ਨੂੰ ਭੁੱਖ ਲੱਗਦੀ ਹੈ ਤੇ ਥੱਲੇ ਧਰਤੀ ਨੂੰ ਚੱਟਦੇ ਹਨ, ਜਦੋਂ ਠੰਡ ਲੱਗਦੀ ਹੈ ਧਰਤੀ ਦੇ ਉੱਤੇ ਲੇਟਦੇ ਹਨ। ਤੇ ਹਾਲਤ ਇਸ ਤਰ੍ਹਾਂ ਦੀ ਹੋ ਗਈ ਤੇ ਰੱਬ ਨੂੰ ਇੱਕ ਤਾਨਾ ਦਿੱਤਾ ਕਿ ਤੇਰਾ ਨਾਮ ਜਪਣ ਵਾਲੇ ਤਾਂ ਦੁੱਖ ਭੋਗਦੇ ਹਨ ਤੇ ਜਿਹੜੇ ਪਾਪੀ ਹਨ ਉਹ ਐਸ਼ ਬਹਾਰ ਲੁੱਟਦੇ ਹਨ। ਸੁਦਾਮੇ ਨੇ ਆਪਣੀ ਇਸਤਰੀ ਨੂੰ ਧਰਵਾਸ ਦਿੱਤਾ ਤੇ ਕਹਿਣ ਲੱਗਾ, ਅੱਗੋਂ ਕਿਹਾ ਸੁਦਾਮੇ ਨੇ ਇਸਤਰੀ ਨੂੰ, ਪਿਆਰੀ ਸਬਰ ਕਰ, ਇੰਨਾ ਘਬਰਾਈਦਾ ਨਹੀਂ ਤੇ ਦੁੱਖ ਸੁੱਖ ਅੰਦਰ ਰਾਮ ਨਾਮ ਜਪੀਏ, ਇਸ ਚਿੱਤ ਨੂੰ ਕਦੇ ਡੁਲਾਈਦਾ ਨਹੀਂ, ਨੀ ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ, ਸਬਰ ਸਿਦਕ ਨੂੰ ਹੱਥੋਂ ਗਵਾਈਦਾ ਨਹੀਂ। ਅੱਗੋਂ ਇਸਤਰੀ ਮੋੜ ਜਵਾਬ ਦਿੱਤਾ, ਸਤੇ ਹੋਏ ਨੂੰ ਹੋਰ ਸਤਾਈਦਾ ਨਹੀਂ, ਰਾਮ ਨਾਮ ਦਾ ਸੱਥਣਾ ਕੀ ਕਰੀਏ, ਲਈਏ ਉੱਪਰ ਤੇ ਹੇਠ ਵਿਛਾ ਲਈਏ, ਇੱਕ ਰਾਮ ਹੀ ਰਾਮ ਬਸ ਰੱਟੀ ਜਾਈਏ ਤੇ ਟਾਕੀ ਆਪਣੇ ਢਿੱਡ ਨੂੰ ਲਾ ਲਈਏ। ਇਹਦੀ ਘਰਵਾਲੀ ਕਹਿਣ ਲੱਗੀ, ਪਤੀ ਦੇਵ ਸਵੇਰੇ ਸ਼ਾਮ ਰੋਟੀ ਖਾਣ ਨੂੰ ਨਹੀਂ ਮਿਲਦੀ ਤੇ ਤੁਸੀਂ ਕਹਿੰਦੇ ਹੋ ਨਾਮ ਜਪੋ, ਭੁੱਖਿਆਂ ਤੋਂ ਨਾਮ ਨਹੀਂ ਜਪਿਆ ਜਾਂਦਾ। ਕਬੀਰ ਜੀ ਵੀ ਕਹਿੰਦੇ ਹਨ, ਭੁੱਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। ਰੱਬ ਨੂੰ ਤਾਨਾ ਦਿੱਤਾ ਕਿ ਭੁੱਖੇ ਤੋਂ ਤੇਰਾ ਨਾਮ ਨਹੀਂ ਜਪਿਆ ਜਾਂਦਾ, ਜੇ ਆਪਣਾ ਨਾਮ ਜਪਵਾਉਣਾ ਹੈ ਤੇ ਕੁਝ ਖਾਣ ਨੂੰ ਵੀ ਦੇ। ਇਸੇ ਤਰ੍ਹਾਂ ਹੀ ਹਾਲਤ ਸਦਾਮੇ ਦੀ ਸੀ। ਇਸ ਦੀ ਇਸਤਰੀ ਨੇ ਜ਼ੋਰ ਪਾਇਆ। ਜ਼ੋਰ ਪਾਉਣ ਤੇ ਕਿ ਦੁਆਰਕਾ ਦੇ ਮਾਲਕ ਭਗਵਾਨ ਕ੍ਰਿਸ਼ਨ ਤੁਹਾਡੇ ਜਾ ਰਹੇ ਹਨ, ਉਹਨਾਂ ਦੇ ਕੋਲ ਜਾਓ, ਉਹ ਤੁਹਾਡੀ ਜ਼ਰੂਰ ਬਾਂਹ ਫੜਨਗੇ। ਸਦਾਮਾ ਨਹੀਂ ਸੀ ਜਾਣਾ ਚਾਹੁੰਦਾ, ਨਹੀਂ ਸੀ ਮੰਗਣਾ ਚਾਹੁੰਦਾ, ਕਿਸੇ ਦਾ ਮੁਥਾਜ ਨਹੀਂ ਸੀ ਹੋਣਾ ਚਾਹੁੰਦਾ, ਪਰ ਇੱਥੇ ਭਗਵਾਨ ਦੀ ਗੱਲ ਸੀ। ਸੁਦਾਮੇ ਨੇ ਕਿਹਾ ਕਿ ਮੈਂ ਤੇਰੇ ਆਖੇ ਚਲੇ ਜਾਣਾ, ਪਰ ਮੈਂ ਉੱਥੇ ਜਾ ਕੇ ਕੁਝ ਮੰਗਣਾ ਨਹੀਂ। ਜੇ ਭਗਵਾਨ ਕ੍ਰਿਸ਼ਨ ਜਾਣੀ ਜਾਣ ਹੈ, ਸਾਰਾ ਕੁਝ ਜਾਣਦਾ ਹੈ, ਤੇ ਉਹ ਆਪੇ ਹੀ ਮੈਨੂੰ ਸਭ ਕੁਝ ਦੇ ਦੇਵੇਗਾ। ਜਿਸ ਨਾਮ ਹਿਰਦੈ ਸੋ ਵੇ ਪ੍ਰਵਾਹ, ਇਸ ਦੇ ਉੱਤੇ ਪ੍ਰਮਾਣ ਹੈ ਕਿ ਉਹ ਵੇ ਪ੍ਰਵਾਹ ਹੈ ਜਿਸ ਦੇ ਹਿਰਦੇ ਦੇ ਵਿੱਚ ਨਾਮ ਹੈ। ਗੁਸਾਈ ਤੁਲਸੀਦਾਸ ਹਿੰਦੂ ਧਰਮ ਦੇ ਵਿਦਵਾਤਾ ਲਿਖਦੇ ਹਨ, ਉਹ ਕਹਿੰਦੇ ਹਨ, ਤੁਲਸੀ ਕਰ ਪਰ ਕਰ ਕਰੋ, ਕਰ ਤਲ ਕਰ ਨਾ ਕਰੋ, ਜਬ ਹੀ ਕਰ ਤਲ ਕਰ ਕਰੋ ਤਬ ਹੋ ਮਰਨ ਕਰੋ। ਗੁਸਾਈ ਤੁਲਸੀਦਾਸ ਜੀ ਕਹਿੰਦੇ ਹਨ ਕਿ ਇਹ ਮਨੁੱਖ ਤੂੰ ਕਿਸੇ ਦੇ ਅੱਗੇ ਹੱਥ ਨਾ ਅੱਡ, ਕਿਸੇ ਦੇ ਕੋਲੋਂ ਮੰਗ ਨਾ। ਜਦੋਂ ਤੂੰ ਕਿਸੇ ਦੇ ਕੋਲੋਂ ਮੰਗਣ ਜਾਂਦਾ ਹੈ ਜਾਂ ਮੰਗਦਾ ਹੈ, ਤੇ ਤੂੰ ਸਮਝ ਲੈ ਕਿ ਤੂੰ ਜਿਉਂਦੇ ਪੁਰਖਾਂ ਦੇ ਵਿੱਚ ਨਹੀਂ ਹੈ, ਤੂੰ ਉਸ ਵਕਤ ਮ੍ਰਿਤਕਾਂ ਦੇ ਵਿੱਚ ਸ਼ਾਮਲ ਹੈ। ਸੁਦਾਮੇ ਨੇ ਸਮਝਿਆ ਕਿ ਇਹ ਤੇ ਮੇਰਾ ਮਰਨ ਹੈ ਜੇ ਮੈਂ ਕਿਸੇ ਕੋਲੋਂ ਮੰਗਦਾ ਹਾਂ। ਘਰਵਾਲੀ ਨੇ ਕਿਹਾ ਕਿ ਤੁਸੀਂ ਦੋਵੇਂ ਪੜ੍ਹਦੇ ਰਹੇ ਹੋ ਇਕੱਠੇ ਸਦੀਪਨ ਗੁਰੂ ਦੇ ਪਾਸ, ਭਗਵਾਨ ਕ੍ਰਿਸ਼ਨ ਦੁਆਪਰ ਦੇ ਵਿੱਚ ਦੁਆਰਕਾਪੁਰੀ ਦੇ ਮਾਲਕ ਹਨ, ਉਹ ਤੁਹਾਡੀ ਜ਼ਰੂਰ ਕੋਈ ਸਹਾਇਤਾ ਕਰਨਗੇ। ਤੁਸੀਂ ਵਿਸ਼ਵਾਸ ਰੱਖ ਕੇ ਦੁਆਰਕਾਪੁਰੀ ਦੇ ਵਿੱਚ ਜਾਓ। ਤਾਂ ਇਸ ਨੇ ਕਿਹਾ ਵੀ ਭਲੀਏ ਲੋਕੇ, ਮੇਰੇ ਕੋਲ ਤਾਂ ਕੁਛ ਭਗਵਾਨ ਨੂੰ ਮੱਥਾ ਟੇਕਣ ਵਾਸਤੇ ਵੀ ਨਹੀਂ ਹੈ। ਮੈਂ ਭਗਵਾਨ ਕ੍ਰਿਸ਼ਨ ਦੇ ਦੁਆਰ ਦੇ ਵਿੱਚ ਜਾ ਕੇ ਮੱਥਾ ਕੀ ਟੇਕਾਂਗਾ, ਭੇਟਾ ਕੀ ਧਰਾਂਗਾ। ਇਹ ਪੜੋਸਣ ਦੇ ਕੋਲ ਗਈ, ਥੋੜੇ ਜਿਹੇ ਚੌਲ ਲੈ ਕੇ ਪੋਟਲੀ ਦੇ ਵਿੱਚ ਬੰਨ ਕੇ ਲਿਆ ਕੇ ਆਪਣੇ ਪਤੀ ਸੁਦਾਮੇ ਨੂੰ ਫੜਾ ਕੇ ਕਿਹਾ ਕਿ ਪਤੀ ਦੇਵ, ਭਗਵਾਨ ਕ੍ਰਿਸ਼ਨ ਨੂੰ ਇਹ ਚਾਵਲ ਦੇ ਦੇਣਾ ਭੇਟਾ ਵਜੋਂ। ਭੇਟਾ ਲੈ ਕੇ ਦੁਆਰਕਾਪੁਰੀ ਨੂੰ ਤੁਰਿਆ। ਮਿਲ ਕੇ ਭਗਤ ਜੀ ਇਸਤਰੀ ਬੱਚਿਆਂ ਨੂੰ ਵੱਲ ਦੁਆਰਕਾਪੁਰੀ ਰਵਾਨਾ ਹੋਏ। ਸੋਚਾਂ ਸੋਚਦੇ ਸੋਚਦੇ ਤੁਰੇ ਜਾਂਦੇ ਤੇ ਗਰੀਬੀ ਦੇ ਹੱਥੋਂ ਹੈਰਾਨ ਹੋਏ। ਬੁਰਾ ਹਾਲ ਕੀਤਾ ਰਸਤੇ ਕੰਡਿਆਂ ਨੇ, ਨੰਗੇ ਪੈਰ ਸਨ, ਲਹੂ ਲੁਹਾਨ ਹੋਏ, ਤੇ ਆਖਰ ਮੰਜ਼ਲਾਂ ਮਾਰਦੇ ਮਾਰਦੇ ਦਾਖਲ ਦੁਆਰਕਾਪੁਰੀ ਵਿੱਚ ਆਣ ਹੋਏ। ਦੁਆਰਕਾਪੁਰੀ ਦੇ ਵਿੱਚ ਆ ਗਏ। ਅੱਗੇ ਸਿੰਘ ਦੁਆਰ ਸੀ। ਸਿੰਘ ਦੁਆਰ ਉਸ ਨੂੰ ਕਿਹਾ ਜਾਂਦਾ ਹੈ, ਸਿੰਘ ਤੋਂ ਭਾਵ ਸ਼ੇਰ, ਜਿਸ ਦਰਵਾਜ਼ੇ ਦਾ ਮੂੰਹ ਸ਼ੇਰ ਦਾ ਹੋਵੇ ਉਸ ਨੂੰ ਸਿੰਘ ਦੁਆਰ ਆਖਿਆ ਜਾਂਦਾ ਹੈ। ਉਸ ਸਿੰਘ ਦੁਆਰ ਦੇ ਕੋਲ ਆ ਕੇ ਉਸ ਦੁਆਰ ਤੇ ਪਹਿਰੇਦਾਰ ਖੜੇ ਹੋਏ ਸਨ ਤੇ ਆ ਕੇ ਅਰਜ ਕੀਤੀ ਕਿ ਮੈਂ ਸੁਦਾਮਾ ਹਾਂ, ਭਗਵਾਨ ਕ੍ਰਿਸ਼ਨ ਦੇ ਬਚਪਨ ਦਾ ਮਿੱਤਰ, ਤੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਇਸ ਦੇ ਸਰੀਰ ਦੇ ਬਸਤਰ ਪਾਟੇ ਹੋਏ ਸਨ, ਮੁਖੜੇ ਉੱਤੇ ਖੁਸ਼ਕੀ ਸੀ। ਇਸ ਦੀ ਬਹੁਤ ਗਰੀਬੀ ਦੇ ਵਿੱਚ ਹਾਲਤ ਵੇਖ ਕੇ ਪਹਿਰੇਦਾਰ ਦੇ ਮਨ ਵਿੱਚ ਸ਼ੰਕਾ ਆਇਆ। ਕਿ ਭਗਵਾਨ ਕ੍ਰਿਸ਼ਨ ਦਵਾਰਕਾਪੁਰੀ ਦੇ ਮਾਲਕ ਹਨ ਤੇ ਇਹ ਇੱਕ ਗਰੀਬ ਜਿਹਾ ਮਨੁੱਖ ਜਿਸ ਦਾ ਨਾਮ ਸੁਦਾਮਾ ਹੈ ਇਹ ਕਹਿੰਦਾ ਹੈ ਕਿ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ ਹਾਂ। ਇਹ ਕਿਵੇਂ ਹੋ ਸਕਦਾ ਹੈ? ਚਲੋ ਇਸ ਨੇ ਅੰਦਰ ਜਾ ਕੇ ਸੁਨੇਹਾ ਦਿੱਤਾ। ਦੁਆਰਪਾਲ ਆ ਕੇ ਨੰਦ ਲਾਲ ਅੱਗੇ ਹੱਥ ਜੋੜ ਕੇ ਅਰਜ ਸੁਣਾਉਂਦਾ ਹੈ, ਪ੍ਰਭੂ ਬਾਹਰ ਆਇਆ ਇੱਕ ਜਾਰ ਥੋਡਾ ਤੇ ਉਹ ਨਾਮ ਸੁਦਾਮਾ ਬਤਲਾਉਂਦਾ ਹੈ। ਮੂੰਹ ਤੇ ਉੱਡੇ ਮਿੱਟੀ ਤਨ ਤੇ ਨਹੀਂ ਲੀੜਾ, ਮੈਨੂੰ ਨਜ਼ਰ ਸ਼ੁਦਾਈ ਜਿਹਾ ਜਾਪਦਾ ਹੈ। ਸੁਣ ਕੇ ਬਾਹਰ ਨੂੰ ਕ੍ਰਿਸ਼ਨ ਭਗਵਾਨ ਭੱਜੇ ਕਹਿੰਦੇ ਰਾਸ ਮੰਡਲ ਨਹੀਂ ਭਾਵਦਾ ਹੈ। ਜਦੋਂ ਪਹਿਰੇਦਾਰ ਨੇ ਜਾ ਕੇ ਭਗਵਾਨ ਕ੍ਰਿਸ਼ਨ ਨੂੰ ਸਿੰਘਾਸਣ ਦੇ ਉੱਤੇ ਬੈਠਿਆਂ ਹੋਇਆਂ ਨੂੰ ਅਰਜ ਕੀਤੀ, ਹੇ ਪ੍ਰਭੂ, ਇੱਕ ਤੁਹਾਡਾ ਯਾਰ ਬਾਹਰ ਆਇਆ ਹੈ ਤੇ ਕਹਿੰਦਾ ਹੈ ਮੇਰਾ ਨਾਂ ਸੁਦਾਮਾ ਹੈ, ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ ਹਾਂ ਤੇ ਬਚਪਨ ਵਿੱਚ ਅਸੀਂ ਸਦੀਪਨ ਗੁਰੂ ਦੇ ਕੋਲ ਪੜ੍ਹਦੇ ਰਹੇ ਹਾਂ। ਇੰਨੀ ਗੱਲ ਕੰਨਾਂ ਵਿੱਚ ਪੈਂਦਿਆਂ ਹੀ ਭਗਵਾਨ ਕ੍ਰਿਸ਼ਨ ਨੇ ਸਿੰਘਾਸਣ ਤਿਆਗ ਦਿੱਤਾ, ਨੰਗੇ ਪੈਰੀ ਬਾਹਰ ਨੂੰ ਭੱਜੇ। ਸੁਦਾਮੇ ਨੂੰ ਗਲ ਨਾਲ ਲਾ ਕੇ ਅੰਦਰ ਲਿਆਂਦਾ, ਦਵਾਰਕਾਪੁਰੀ ਦੇ ਵਿੱਚ ਸਿੰਘਾਸਣ ਤੇ ਬਿਠਾਇਆ, ਪ੍ਰਕਰਮਾ ਕੀਤੀਆਂ, ਇਸ਼ਨਾਨ ਕਰਵਾਇਆ, ਚੰਗੇ ਬਸਤਰ ਪਵਾਏ, ਸੇਵਾ ਕੀਤੀ। ਕਾਫੀ ਚਿਰ ਸੁਦਾਮਾ ਇੱਥੇ ਰਿਹਾ ਤੇ ਸਤਸੰਗੀਓ, ਇਸ ਦੇ ਮਨ ਨੇ ਇਹ ਗੱਲ ਨਾ ਮੰਨੀ ਕਿ ਮੈਂ ਭਗਵਾਨ ਦੇ ਕੋਲੋਂ ਕੁਛ ਮੰਗਾਂ। ਅਕਸਰ ਸੁਦਾਮਾ ਇਹ ਕਿਹਾ ਕਰਦਾ ਸੀ ਕਿ ਜਿਹੜਾ ਹੈ ਹੀ ਭਗਵਾਨ ਹੈ, ਉਹਨੂੰ ਕਹਿਣ ਦੀ ਕੀ ਲੋੜ ਹੈ। ਜਿਹੜਾ ਹੈ ਹੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਅੱਗੇ ਅਰਜ ਕਰਨ ਦੀ ਕੀ ਲੋੜ ਹੈ? ਉਹ ਤਾਂ ਸਾਰਾ ਕੁਝ ਜਾਣਦਾ ਹੈ। ਜਿਸ ਨੂੰ ਅਸੀਂ ਗੁਰੂ ਮੰਨ ਲੈਂਦੇ ਹਾਂ, ਉਹ ਤਾਂ ਆਪਣੇ ਜਗਿਆਸੂ, ਆਪਣੇ ਭਗਤ ਜਨਾਂ ਦੀਆਂ ਦਿਲ ਦੀਆਂ ਗੱਲਾਂ ਜਾਣਦਾ ਹੈ। ਇਸ ਮਰਿਆਦਾ ਨੂੰ ਮੁੱਖ ਰੱਖ ਕੇ ਸੁਦਾਮਾ ਚੁੱਪ ਰਿਹਾ, ਸੇਵਾ ਹੁੰਦੀ ਰਹੀ ਤੇ ਦਵਾਰਕਾਪੁਰੀ ਦੇ ਵਿੱਚੋਂ ਜਦੋਂ ਵਾਪਸ ਆਉਣ ਲੱਗਾ ਤੇ ਇਸ ਨੂੰ ਜਿਹੜੇ ਬਸਤਰ ਭਗਵਾਨ ਕ੍ਰਿਸ਼ਨ ਨੇ ਪਵਾਏ ਸਨ ਉਹ ਵੀ ਲੁਹਾ ਲਏ। ਪਹਿਲੇ ਵਾਲੇ ਬਸਤਰ ਦੇ ਕੇ ਹੀ ਇਸ ਨੂੰ ਵਾਪਸ ਤੋਰ ਦਿੱਤਾ। ਜਦੋਂ ਸੁਦਾਮਾ ਵਾਪਸ ਆਇਆ, ਇਹਨੇ ਆ ਕੇ ਦੇਖਿਆ ਕਿ ਜਿਸ ਜਗ੍ਹਾ ਦੇ ਉੱਤੇ ਇਸ ਦੀ ਝੁੱਗੀ ਸੀ ਉਸ ਜਗ੍ਹਾ ਦੇ ਉੱਤੇ ਮਹਿਲ ਖੜੇ ਹਨ, ਸੁੰਦਰ ਮਹਿਲ, ਇਸ ਦੇ ਬੱਚੇ, ਇਸ ਦੀ ਇਸਤਰੀ ਨੇ ਹੋਰ ਹੀ ਰੰਗ ਰੂਪ ਵਟਾਇਆ ਹੈ, ਬਹੁਤ ਸੁੰਦਰ ਬਸਤਰ ਪਹਿਨੇ ਹੋਏ ਹਨ। ਇਤਿਹਾਸ ਕਹਿੰਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਭੇਜ ਕੇ ਤੇ ਇਸ ਦੇ ਮਹਿਲ ਤਿਆਰ ਕਰਵਾ ਦਿੱਤੇ। ਆਖਰੇ ਆ ਗਿਆ ਆਪਣੀ ਜਗ੍ਹਾ ਉੱਤੇ, ਕੀ ਵੇਖਦਾ ਗੱਲਾਂ ਨਿਆਰੀਆਂ ਨੇ। ਜਿੱਥੇ ਝੁੱਗੀ ਗਰੀਬ ਦੀ ਹੋਂਦੀ ਸੀ ਉੱਥੇ ਸੀਸ ਮਹੱਲ ਅਟਾਰੀਆਂ ਨੇ, ਮਿੱਟੀ ਦਿਨੇ ਰਾਤ ਜਿੱਥੇ ਉੱਡਦੀ ਸੀ ਉੱਥੇ ਫੁੱਲਾਂ ਦੀਆਂ ਲੱਗੀਆਂ ਕਿਆਰੀਆਂ ਨੇ। ਆਖਰ ਸੋਚਦਾ ਕੋਈ ਧਨਵਾਨ ਡਾਢਾ, ਕੋਈ ਥਾਂ ਹੈ ਮੇਰੀ ਦਬਾ ਬੈਠਾ ਤੇ ਕੌਡੀ ਮਿਲੀ ਨੀ ਵਿੱਚੋਂ ਦਵਾਰਕਾ ਦੇ ਤੇ ਜੋ ਕੁਝ ਇੱਥੇ ਸੀ ਉਹ ਵੀ ਗਵਾ ਬੈਠਾ। ਕਹਿੰਦਾ ਦਵਾਰਕਾ ਦੇ ਵਿੱਚੋਂ ਤੇ ਇੱਕ ਕੌਡੀ ਨਹੀਂ ਮਿਲੀ, ਜੋ ਕੁਛ ਮੇਰਾ ਇੱਥੇ ਸੀ, ਗਰੀਬ ਦੀ ਝੁੱਗੀ ਸੀ, ਮੈਨੂੰ ਲੱਗਦਾ ਉਹ ਵੀ ਕੋਈ ਚੁੱਕ ਕੇ ਲੈ ਗਿਆ, ਕਿਸੇ ਨੇ ਢਾ ਦਿੱਤੀ ਹੈ। ਇਸ ਜਗ੍ਹਾ ਦੇ ਉੱਤੇ ਸੁੰਦਰ ਮਹਿਲ ਖੜੇ ਕਰ ਲਏ ਹਨ, ਪਰ ਇਹ ਥੱਲੇ ਖੜਿਆ ਹੋਇਆ ਹੈ, ਤਾਕੀ ਦੇ ਵਿੱਚੋਂ ਇਹਦੀ ਇਸਤਰੀ ਇਸ ਨੂੰ ਆਵਾਜ਼ ਮਾਰਦੀ ਹੈ, ਪਤੀ ਦੇਵ ਘਰ ਆ ਜਾਵੋ। ਇਹ ਸੋਚਦਾ ਤੂੰ ਕੌਣ ਹੈ? ਇਹ ਕਹਿੰਦੀ ਮੈਂ ਤੁਹਾਡੀ ਪਤਨੀ ਹਾਂ। ਝੂਠ ਬੋਲਦੀ ਹੈ ਤੂੰ, ਤੂੰ ਮੇਰੀ ਪਤਨੀ ਨਹੀਂ ਹੈ, ਮੈਂ ਤਾਂ ਗਰੀਬ ਹਾਂ, ਮੇਰੇ ਬੱਚੇ ਗਰੀਬ ਹਨ, ਮੇਰੀ ਝੁੱਗੀ ਹੈ। ਉਹ ਕਹਿੰਦੀ ਪਤੀ ਦੇਵ, ਭਗਵਾਨ ਸ੍ਰੀ ਕ੍ਰਿਸ਼ਨ ਦੇ ਭੇਜੇ ਹੋਏ ਕੁਝ ਜਗਿਆਸੂ, ਕੁਝ ਸੇਵਕ ਆਏ ਸਨ, ਉਹਨਾਂ ਨੇ ਆਪਣੀ ਝੁੱਗੀ ਦੀ ਥਾਂ ਤੇ ਮਹਿਲ ਖੜਾ ਕਰ ਦਿੱਤਾ, ਖਾਣ ਪੀਣ ਵਾਲੀਆਂ ਵਸਤਾਂ ਭਰਪੂਰ ਕਰ ਦਿੱਤੀਆਂ ਹਨ, ਤੇ ਆਪਣੀ ਭਗਤੀ ਨੂੰ ਫਲ ਲੱਗਾ ਹੈ। ਤੇ ਇਹ ਸੁਦਾਮਾ ਸ਼ਾਹੂਕਾਰ ਬਣ ਗਿਆ ਗਰੀਬ ਤੋਂ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਹੁ ਸੁਦਾਮੇ ਜਿਹੜੇ ਸਨ ਉਹਨਾਂ ਨੂੰ ਤਾਰਿਆ। ਉਹ ਲੋਕ ਜਿਹੜੇ ਘਰੋਂ ਭੁੱਖੇ ਮਰਦੇ ਆਏ, ਜਿਨ੍ਹਾਂ ਦੇ ਕੋਲ ਕੁਛ ਨਹੀਂ ਸੀ, ਜਿਹੜੇ ਕੌਡੀ ਕੌਡੀ ਦੇ ਮੁਥਾਜ ਹੋਏ ਸਨ, ਇੱਥੋਂ ਤੱਕ ਕਿ ਉਹਨਾਂ ਨੂੰ ਸ਼ਰੀਕਾਂ ਨੇ ਧੱਕੇ ਮਾਰ ਕੇ ਪਿੰਡ ਦੇ ਵਿੱਚੋਂ ਤੇ ਘਰੋਂ ਬਾਹਰ ਕੱਢਿਆ। ਉਹਨਾਂ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਦਰਬਾਰ ਵਿੱਚ ਥਾਂ ਦੇ ਕੇ, ਆਪਣੇ ਹਿਰਦੇ ਵਿੱਚ ਥਾਂ ਦੇ ਕੇ ਤੇ ਉਹਨਾਂ ਦਾ ਜੀਵਨ ਸਵਾਰ ਦਿੱਤਾ। ਅੱਜ ਉਹ ਧਨ ਸੰਪਦਾ ਦੇ ਮਾਲਕ ਹਨ, ਸਰਬ ਸੁੱਖ ਹਨ ਉਹਨਾਂ ਦੇ ਕੋਲ। ਜਲੰਧਰ ਜ਼ਿਲ੍ਹੇ ਦੇ ਕੋਲ ਇੱਕ ਪਿੰਡ ਪੈਂਦਾ ਮਹਿਤਪੁਰ। ਇਸ ਪਿੰਡ ਦੇ ਇੱਕ ਸੰਤ ਮਹਿਲ ਸਿੰਘ ਹੋਏ ਹਨ। ਉਹ ਦੱਸਦੇ ਹਨ ਕਿ ਮੇਰੀ ਉਮਰ ਤਕਰੀਬਨ ਕੋਈ 22 ਸਾਲ ਦੀ ਹੋਣੀ ਹੈ, ਜਿਸ ਵਕਤ ਸਾਡੇ ਘਰ ਦੇ ਵਿੱਚ 2 ਵਕਤ ਰੋਟੀ ਪਕਾਉਣ ਵਾਸਤੇ ਆਟਾ ਨਹੀਂ ਸੀ ਹੋਇਆ ਕਰਦਾ। ਗਰੀਬੀ ਬਹੁਤ ਜ਼ਿਆਦਾ ਸੀ, ਕੁਛ ਸੋਝਦਾ ਨਹੀਂ ਸੀ ਵੀ ਕੀ ਕਰੀਏ, ਕਿਵੇਂ ਕਰੀਏ, ਜੀਵਨ ਦਾ ਨਿਰਵਾਹ ਜਿਹੜਾ ਹੈ ਕਿਵੇਂ ਹੋਏਗਾ, ਜ਼ਿੰਦਗੀ ਦੇ ਦਿਨ ਕਿਵੇਂ ਬਤੀਤ ਹੋਣਗੇ। ਤੇ ਸੰਤ ਕਹਿਣ ਲੱਗੇ ਕਿ ਮੈਂ ਫਿਰ 1 ਘੰਟਾ ਨਾਮ ਜਪਣਾ ਸ਼ੁਰੂ ਕੀਤਾ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਅੱਗੇ ਰੱਖ ਕੇ। ਤੇ ਵੀਰਵਾਰ ਕਹਿੰਦੇ ਮੈਂ ਜੋਤ ਲਾ ਕੇ ਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਅੱਗੇ ਰੱਖ ਕੇ ਤੇ ਉਹਨਾਂ ਨੂੰ ਯਾਦ ਕਰਨਾ ਕਿ ਸੱਚੇ ਪਾਤਸ਼ਾਹ ਮੰਦੇ ਹਾਂ, ਚੰਗੇ ਹਾਂ, ਤੁਹਾਡੇ ਹਾਂ ਤੇ ਤੁਸੀਂ ਸਾਡੀ ਫਿਕਰ ਕਰਨੀ ਹੈ। ਸੰਤ ਕਹਿੰਦੇ ਕਿ ਇੱਕ ਦਿਨ ਮੈਂ ਰਾਤ ਸੁੱਤਾ ਪਿਆ ਸੀ, ਮੈਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਦਰਸ਼ਨ ਦਿੱਤੇ। ਦਰਸ਼ਨ ਦੇ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਮਹਿਲ ਸਿੰਘਾ, ਤੂੰ ਜ਼ਮੀਨ ਠੇਕੇ ਤੇ ਲੈ। ਇਹ ਕਹਿਣ ਲੱਗੇ ਕਿ ਮੈਂ ਆਖਿਆ ਜੀ ਮੇਰੇ ਕੋਲ ਤਾਂ 1 ਪੈਸਾ ਨਹੀਂ ਤੇ ਜ਼ਮੀਨ ਮੈਂ ਕਿਵੇਂ ਠੇਕੇ ਤੇ ਲੈਣੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਜ਼ਮੀਨ ਠੇਕੇ ਤੇ ਲੈ ਲੈ ਤੇ ਉਹਨਾਂ ਦੇ ਨਾਲ ਇਹ ਜ਼ੁਬਾਨ ਕਰ ਲੈ ਕਿ ਮੈਂ ਫਸਲ ਤੋਂ ਤੁਹਾਨੂੰ ਪੈਸੇ ਦੇ ਦਿਆਂਗਾ। ਉਹ ਕਹਿੰਦੇ ਫਿਰ ਮੈਂ ਪਿੰਡ 'ਚ ਪਤਾ ਕੀਤਾ, 2 ਕਿੱਲੇ ਜ਼ਮੀਨ ਮੈਂ ਠੇਕੇ ਤੇ ਲਈ ਤੇ ਜਿਨ੍ਹਾਂ ਕੋਲੋਂ ਠੇਕੇ ਤੇ ਲਈ ਉਹਨਾਂ ਦੇ ਨਾਲ ਮੈਂ ਗੱਲ ਕਰ ਲਈ ਕਿ ਮੈਂ ਠੇਕਾ ਤੁਹਾਨੂੰ ਫਸਲ ਤੋਂ ਦੇਵਾਂਗਾ। ਸਤਿਗੁਰੂ ਜੀ ਦਾ ਬਚਨ ਸੀ, ਇਹਨਾਂ ਨੇ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ। 2 ਕਿੱਲੇ ਜ਼ਮੀਨ ਠੇਕੇ ਤੇ ਲਈ, ਫਸਲ ਬੀਜੀ, ਇਸੇ ਤਰ੍ਹਾਂ ਹੀ ਕਮਾਈ ਹੋਈ। ਉਸ ਤੋਂ ਅਗਲੇ ਸਾਲ 4 ਕਿੱਲੇ ਠੇਕੇ ਤੇ ਜ਼ਮੀਨ ਲੈ ਲਈ। ਕਰਦਿਆਂ ਕਰਾਉਂਦਿਆਂ ਸੰਤ ਕਹਿੰਦੇ ਕਿ ਕਮਾਈ ਘਰ ਆਉਣ ਲੱਗ ਪਈ, ਦਾਣੇ ਘਰ ਆਉਣ ਲੱਗ ਪਏ, ਜਿਹੜੀ ਗਰੀਬੀ ਸੀ ਉਹ ਖੰਭ ਲਾ ਕੇ ਉੱਡ ਗਈ। ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਕਮਾਈ ਕਰਦਿਆਂ ਸੰਤਾਂ ਦੇ ਕੋਲ 50 ਕਿੱਲੇ ਜ਼ਮੀਨ ਆਪਣੀ ਹੋ ਗਈ, ਮਿਹਨਤ ਕਰਕੇ, ਕਮਾਈ ਕਰਕੇ। ਪਰ ਉਹ ਕਹਿੰਦੇ ਕਿ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਡਾਏ, ਮੰਗਿਆ ਨਹੀਂ। ਇਸ ਤਰ੍ਹਾਂ ਦੇ ਬਹੁਤ ਸੁਦਾਮੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਤਾਰੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਜਿਸ ਨਾਮ ਰਿਧਾ ਹੈ ਸੋ ਬੇਪਰਵਾਹ। ਕਹਿੰਦੇ ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਹੈ ਉਹ ਬੇਪਰਵਾਹ ਹੈ, ਕਿਸੇ ਦਾ ਮਥਾਜ ਨਹੀਂ ਹੁੰਦਾ, ਕਿਸੇ ਦੇ ਅੱਗੇ ਹੱਥ ਨਹੀਂ ਅੱਡਦਾ, ਕਿਸੇ ਦੇ ਕੋਲੋਂ ਮੰਗਦਾ ਨਹੀਂ। ਤੇ ਜੇ ਮੰਗਦਾ ਹੈ ਤੇ ਆਪਣੇ ਗੁਰੂ ਤੋਂ ਮੰਗਦਾ ਹੈ, ਉਹ ਵੀ ਅੰਦਰੂਨੀ ਅਰਦਾਸ ਕਰਕੇ। ਸੋ ਸਤਸੰਗੀਓ, ਇਹ ਇਸ ਤੇ ਪ੍ਰਮਾਣ ਸੀ, ਜਿਸ ਨਾਮ ਰਿਧਾ ਸੋ ਬੇਪਰਵਾਹ। ਅੱਗੇ ਕਹਿੰਦੇ ਜਿਸ ਨਾਮ ਰਿਧਾ ਤਿਸ ਸਦ ਹੀ ਲਾਹ। ਕਹਿੰਦੇ ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਹੈ ਉਸ ਜਗਿਆਸੂ ਨੂੰ ਸਦਾ ਹੀ ਲਾਭ ਹੁੰਦੇ ਹਨ। ਇੱਕ ਜਗ੍ਹਾ ਤੇ ਨਹੀਂ, ਜੇ ਉਹ ਪੜ੍ਹਾਈ ਕਰਦਾ ਹੈ ਪੜ੍ਹਾਈ ਵਿੱਚ ਲਾਭ ਪ੍ਰਾਪਤ ਹੁੰਦਾ ਹੈ, ਜੇ ਉਹ ਕੋਈ ਕਾਰੋਬਾਰ ਕਰਦਾ ਹੈ ਕਾਰੋਬਾਰ ਵਿੱਚ ਲਾਭ ਪ੍ਰਾਪਤ ਹੁੰਦਾ ਹੈ, ਜੇ ਉਹ ਕੋਈ ਵੀ ਕੰਮ ਸੰਸਾਰ ਤੇ ਕਰਦਾ ਹੈ ਉਸ ਕੰਮ ਦੇ ਵਿੱਚ ਉਸਨੂੰ ਲਾਭ ਪ੍ਰਾਪਤ ਹੁੰਦਾ ਹੈ। ਇਤ ਆਦਿ ਕੇ ਸਾਰੇ ਹੀ ਲਾਭ ਉਸ ਜਗਿਆਸੂ ਨੂੰ ਪ੍ਰਾਪਤ ਹੁੰਦੇ ਹਨ ਜਿਸ ਜਗਿਆਸੂ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ। ਉਹ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ, ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਹੁੰਦੀ ਹੈ। ਸਤਸੰਗੀਓ, ਪ੍ਰਭੂ ਦੇ ਨਾਮ ਨੂੰ ਜਪਣ ਵਾਲੇ ਜਗਿਆਸੂ ਦੀ ਗੱਲ ਕਰਨੀ ਬਹੁਤ ਹੀ ਕਠਿਨ ਹੈ, ਤੇ ਜੇ ਕਰਨੀ ਹੈ ਤੇ ਉਹ ਗੁਰੂ ਹੀ ਕਰਾਵੇ ਤਾਂ ਹੋ ਸਕਦੀ ਹੈ। ਗੁਰੂ ਸਾਹਿਬ ਸ੍ਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਬਹੁਤ ਖੂਬਸੂਰਤ ਲਿਖਦੇ ਹਨ, ਕਹਿੰਦੇ ਹਨ, ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ। ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਹੈ, ਜੋ ਜਗਿਆਸੂ ਸਤਿਗੁਰੂ ਨੂੰ ਹਿਰਦਿਓਂ ਯਾਦ ਕਰਦਾ ਹੈ, ਕਹਿੰਦੇ ਹਨ ਕਿ ਉਹ ਮਨੁੱਖ ਦਾ ਵੱਡਾ ਪਰਿਵਾਰ ਬਣ ਜਾਂਦਾ ਹੈ, ਭਾਵ ਸਾਰਾ ਜਗਤ ਹੀ ਉਸ ਨੂੰ ਆਪਣਾ ਦਿਸਦਾ ਹੈ। ਉਹ ਇਹ ਨਹੀਂ ਸੋਚਦਾ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਪੁੱਤਰ ਹਨ, ਮੇਰੀਆਂ ਧੀਆਂ ਹਨ, ਮੇਰਾ ਪਿਤਾ ਹੈ, ਮੇਰੀ ਮਾਤਾ ਹੈ। ਉਸ ਨੂੰ ਸਾਰੇ ਸੰਸਾਰ ਦੇ ਹੀ ਧੀਆਂ ਪੁੱਤ ਆਪਣੇ ਪੁੱਤ ਤੇ ਧੀਆਂ ਲੱਗਣ ਲੱਗ ਪੈਂਦੇ ਹਨ। ਸਰਬ ਸਾਂਝੀ ਸੋਚ ਦਾ ਮਾਲਕ ਬਣ ਜਾਂਦਾ ਹੈ, ਸਾਰਾ ਸੰਸਾਰ ਹੀ ਉਸ ਨੂੰ ਆਪਣਾ ਦਿਸਣ ਲੱਗ ਪੈਂਦਾ ਹੈ ਤੇ ਕੋਈ ਵੀ ਮਤਭੇਦ ਮਨ ਦੇ ਵਿੱਚ ਨਹੀਂ ਆਉਂਦਾ। ਸਭ ਨੂੰ ਉਹ ਆਪਣਾ ਜਾਣ ਕੇ ਹੀ ਸੰਸਾਰ ਦੇ ਵਿੱਚ ਵਿਚਰਦਾ ਹੈ। ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਆਉਂਦਾ ਹੈ ਤੇ ਜਿਸ ਜਗਿਆਸੂ ਦੀ ਸੁਰਤੀ ਸਤਿਗੁਰੂ ਚਰਨਾਂ ਦੇ ਨਾਲ ਟਿਕਦੀ ਹੈ, ਦੋ ਗੁਣ ਹਨ, ਇੱਕ ਸਤਿਗੁਰੂ ਦਾ ਨਾਮ ਤੇ ਇੱਕ ਮਨੁੱਖ ਦੀ ਬਿਰਤੀ ਤੇ ਟੇਕ। ਨਾਮ ਨੂੰ ਜਪਣਾ ਤੇ ਨਾਮ ਦੇ ਨਾਲ ਬਿਰਤੀ ਨੂੰ ਟਿਕਾਉਣਾ ਇਹ ਵੀ ਜ਼ਰੂਰੀ ਹੈ। ਜਿੰਨਾ ਚਿਰ ਬਿਰਤੀ ਇਕਸਾਰ ਨਹੀਂ ਹੁੰਦੀ, ਬਿਰਤੀ ਟਿਕਦੀ ਨਹੀਂ, ਉਹਨਾਂ ਚਿਰ ਮਨੁੱਖ ਨਾਮ ਜਪਦਾ ਹੋਇਆ ਵੀ ਆਪਣੇ ਟਾਰਗੇਟ ਤੋਂ ਦੂਰ ਹੈ। ਜਿੰਨਾ ਚਿਰ ਬਿਰਤੀ ਸੁਰਤੀ ਨਹੀਂ ਟਿਕਦੀ, ਇਸੇ ਕਰਕੇ ਹੀ ਮਹਾਤਮਾ ਜਨ ਗੁਣੀ ਜਨ ਕਹਿੰਦੇ ਹਨ, ਸੂਫੀ ਫਕੀਰ ਸਾਈਂ ਬੁੱਲਾ ਸ਼ਾਹ ਮਸੀਤ ਦੇ ਕੋਲੋਂ ਲੰਘ ਜਾਂਦਾ ਹੈ, ਮਸੀਤ ਦੇ ਵਿੱਚ ਮੱਥਾ ਟੇਕਣ ਨਹੀਂ ਜਾਂਦਾ। ਜਿਹੜੇ ਕੱਟੜਵਾਦੀ ਮੁਸਲਮਾਨ ਸਨ, ਸ਼ਰਈ ਮੁਸਲਮਾਨ ਸਨ, ਸ਼ਰਾਹ ਦੇ ਵਿੱਚ ਪੱਕੇ, ਖੁਦਾ ਨੂੰ ਯਾਦ ਕਰਨ ਵਾਲੇ, ਖੁਦਾ ਦੀ ਇਬਾਦਤ ਕਰਨ ਵਾਲੇ, ਉਹ ਸਾਈਂ ਬੁੱਲੇ ਸ਼ਾਹ ਦੇ ਉੱਤੇ ਨਾਰਾਜ਼ ਹੋਏ। ਨਾਰਾਜ਼ ਕਿਹੜੀ ਗੱਲ ਤੋਂ ਹੋਏ? ਇਸ ਗੱਲ ਤੋਂ ਨਾਰਾਜ਼ ਹੋਏ ਕਿ ਸਾਈਂ ਬੁੱਲੇ ਸ਼ਾਹ ਮਸੀਤ ਵਿੱਚ ਆ ਕੇ ਮੱਥਾ ਨਹੀਂ ਟੇਕਦਾ, ਨਮਾਜ਼ ਨਹੀਂ ਪੜ੍ਹਦਾ। ਪੰਜ ਵਕਤ ਦੀ ਇਹਨਾਂ ਦੀ ਨਮਾਜ਼ ਹੈ, ਸੂਰਜ ਚੜ੍ਹਨ ਤੋਂ ਪਹਿਲਾਂ, ਸੂਰਜ ਚੜ੍ਹਨ ਤੋਂ ਬਾਅਦ ਚ, ਦੁਪਹਿਰ ਵੇਲੇ, ਸ਼ਾਮੀ ਸੂਰਜ ਡੁੱਬਣ ਤੋਂ ਪਹਿਲਾਂ ਤੇ ਸੂਰਜ ਡੁੱਬਣ ਤੋਂ ਬਾਅਦ ਚ ਸੌਣ ਵੇਲੇ ਦੀ ਨਮਾਜ਼। ਪੰਜ ਵਕਤ ਦੀ ਨਮਾਜ਼ ਮੁਸਲਮਾਨ ਪੜ੍ਹਦਾ ਹੈ ਤੇ ਸ਼ਰਈ ਮੁਸਲਮਾਨ ਨਮਾਜ਼ ਨੂੰ ਖੰਜਾਉਂਦੇ ਨਹੀਂ। ਭਾਵੇਂ ਉਹ ਰੇਲ ਦੇ ਵਿੱਚ ਸਫ਼ਰ ਕਰਦੇ ਹਨ, ਭਾਵੇਂ ਉਹ ਬੱਸ 'ਚ ਸਫ਼ਰ ਕਰਦੇ ਹਨ, ਭਾਵੇਂ ਉਹ ਸਾਈਕਲ 'ਤੇ ਜਾ ਰਹੇ ਹਨ, ਭਾਵੇ ਸੜਕ ਤੇ ਤੁਰੇ ਜਾ ਰਹੇ ਹਨ। ਜਦੋਂ ਨਮਾਜ਼ ਦਾ ਟਾਈਮ ਹੋ ਗਿਆ ਉਹਨਾਂ ਉਸੇ ਵਕਤ ਹੀ ਸਾਧਨ ਨੂੰ ਰੋਕ ਕੇ ਤੇ ਆਪਣੀ ਨਮਾਜ਼ ਜਿਹੜੀ ਹੈ ਉਹ ਸ਼ੁਰੂ ਕਰ ਦੇਣੀ ਹੈ। ਉਸ ਵਕਤ ਨੂੰ ਵਿਅਰਥ ਨਹੀਂ ਜਾਣ ਦਿੰਦੇ ਤੇ ਸ਼ਰਈ ਮੁਸਲਮਾਨਾਂ ਨੇ ਸਾਈਂ ਬੁੱਲੇ ਸ਼ਾਹ ਦੇ ਉੱਤੇ ਤਰਕ ਕੀਤਾ ਕਿ ਬੁੱਲੇ ਸ਼ਾਹ ਦੀ ਸੋਭਾ ਤਾਂ ਬੜੀ ਦੂਰ ਦੂਰ ਤੱਕ ਹੈ, ਇਸ ਦੀਆਂ ਗੱਲਾਂ ਬੜੀਆਂ ਹੁੰਦੀਆਂ ਹਨ, ਪਰ ਇਹ ਖੁਦਾ ਤੋਂ ਦੂਰ ਹੈ। ਹੁਣ ਖੁਦਾ ਦੇ ਨੇੜੇ ਕੌਣ ਹੈ, ਖੁਦਾ ਤੋਂ ਦੂਰ ਕੌਣ ਹੈ, ਇਸ ਗੱਲ ਦਾ ਫੈਸਲਾ ਤੇ ਖੁਦਾ ਹੀ ਕਰ ਸਕਦਾ ਨਾ, ਕੋਈ ਮਨੁੱਖ ਨਹੀਂ ਕਰ ਸਕਦਾ। ਵੀ ਕਿਸ ਜਗਿਆਸੂ ਦਾ, ਕਿਸ ਇਸਤਰੀ ਦਾ ਹਿਰਦਾ ਸਤਿਗੁਰੂ ਦੇ ਨਾਲ ਕਿੱਥੋਂ ਤੱਕ ਜੁੜਿਆ ਹੋਇਆ ਹੈ, ਇਸ ਦਾ ਫੈਸਲਾ ਤੇ ਸਤਿਗੁਰੂ ਹੀ ਕਰ ਸਕਦਾ ਨਾ। ਉਸਨੂੰ ਹੀ ਪਤਾ ਨਾ ਕਿ ਕਿਹੜਾ ਜਗਿਆਸੂ ਮੇਰੇ ਨਾਲ ਕਿੱਥੋਂ ਤੱਕ ਜੁੜਿਆ ਹੋਇਆ ਹੈ। ਸ਼ਰਈ ਲੋਕਾਂ ਨੇ ਬੁੱਲੇ ਸ਼ਾਹ ਦੇ ਉੱਤੇ ਤਰਕ ਕੀਤਾ ਤੇ ਤਰਕ ਇਸ ਗੱਲ ਦਾ ਨਹੀਂ ਸੀ ਵੀ ਸਾਈ ਨਮਾਜ਼ ਨਹੀਂ ਪੜ੍ਹਦਾ, ਤਰਕ ਇਸ ਗੱਲ ਦਾ ਸੀ ਕਿ ਇਹ ਲੋਕ ਉਸਦੇ ਕੋਲੋਂ ਜਲਦੇ ਸਨ, ਸੜਦੇ ਸਨ, ਕਿਉਂਕਿ ਬੁੱਲਾ ਸ਼ਾਹ ਇਹਨਾਂ ਸਾਰਿਆਂ ਨਾਲੋਂ ਅੱਗੇ ਲੰਘ ਚੁੱਕਾ ਸੀ, ਉਸਦੀ ਸੋਭਾ ਆਲੇ ਦੁਆਲੇ ਹੁੰਦੀ ਸੀ, ਉਸਦਾ ਨਾਮ ਆਲੇ ਦੁਆਲੇ ਪ੍ਰਸਿੱਧ ਹੋ ਚੁੱਕਾ ਸੀ, ਇਸ ਕਰਕੇ ਉਸਦੀ ਉਸਤਤ ਵੱਧ ਹੁੰਦੀ ਸੀ, ਇਹਨਾਂ ਦੀ ਉਸਤਤ ਘੱਟ ਹੁੰਦੀ ਸੀ। ਇਸ ਗੱਲ ਤੋਂ ਵਿਤਕਰਾ ਕਰਦੇ ਸਨ, ਉਹਦੇ ਕੋਲੋਂ ਜਲਦੇ ਸਨ ਕਿ ਕਿਸੇ ਵੀ ਵਕਤ ਸਾਨੂੰ ਕੋਈ ਬੁੱਲੇ ਸ਼ਾਹ ਹੱਥੋਂ ਹੋਈ ਹੋਈ ਗਲਤੀ ਹੱਥ ਦੇ ਵਿੱਚ ਆਵੇ ਤੇ ਅਸੀਂ ਇਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਬਹੁਤ ਕੁਝ ਸੰਸਾਰ ਤੇ ਹੁੰਦਾ ਹੈ, ਇੱਕ ਸਤਿਗੁਰੂ ਹੈ ਜਿਹੜਾ ਆਪਣੇ ਭਗਤ ਦੀ ਪੈਜ ਰੱਖਦਾ ਹੈ। ਤਾਂ ਸਤਸੰਗੀਓ, ਸ਼ਰਈ ਲੋਕਾਂ ਨੇ ਇੱਕ ਦਿਨ ਬੁੱਲੇ ਸ਼ਾਹ ਨੂੰ ਰੋਕ ਲਿਆ, ਕਹਿਣ ਲੱਗੇ ਸਾਈ ਜੀ ਬਹੁਤ ਦਿਨ ਹੋਏ ਹਨ ਤੁਹਾਨੂੰ ਵੇਖਦਿਆਂ ਨੂੰ, ਤੁਸੀਂ ਨਮਾਜ਼ ਵਿੱਚ ਨਹੀਂ ਆਉਂਦੇ, ਨਮਾਜ਼ ਨਹੀਂ ਪੜ੍ਹਦੇ, ਤੁਸੀਂ ਮੁਸਲਮਾਨ ਹੋ ਕੇ ਤੇ ਨਮਾਜ਼ ਤੋਂ ਦੂਰ ਹੋ, ਤੁਹਾਨੂੰ ਨਮਾਜ਼ ਪੜ੍ਹਨੀ ਚਾਹੀਦੀ ਹੈ। ਪੰਜ ਨਵਾਜ਼ਾ, ਪੰਜ ਵਕਤ, ਪੰਜਾ ਪੰਜੇ ਨਾਓ, ਪਹਿਲਾਂ ਹੱਕ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਣੀ ਕਾਬਾ ਆਖ ਕੇ ਤਾਂ ਮੁਸਲਮਾਨ ਸਦਾਏ। ਗੁਰੂ ਨਾਨਕ ਜੀ ਦਾ ਸ਼ਬਦ ਹੈ, ਕਹਿੰਦੇ ਹਨ ਪੰਜ ਨਵਾਜ਼ਾ, ਪੰਜ ਨਵਾਜ਼ਾਂ ਨੇ ਪੰਜ ਵਕਤ ਦੀਆਂ, ਪੰਜ ਨਵਾਜ਼ਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾਂ ਹੱਕ, ਪਹਿਲਾ ਸੂਲ ਇਹ ਕਿ ਹੱਕ ਦੀ ਕਮਾਈ ਕਰਨੀ, ਪਹਿਲਾ ਹੱਕ ਹਲਾਲ ਦੋਏ, ਹੱਕ ਹਲਾਲ ਦੀ ਕਮਾਈ ਕਰਨੀ, ਤੀਜਾ ਖੈਰ ਖੁਦਾਏ, ਤੀਸਰੇ ਨੰਬਰ ਦੇ ਉੱਤੇ ਖੁਦਾ ਦੇ ਨਾਂ ਦੀ ਖੈਰ ਭਾਵ ਕੇ ਦਸਵੰਧ ਕੱਢਣੀ ਆਪਣੀ ਕਿਰਤ ਕਮਾਈ ਦੇ ਵਿੱਚੋਂ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ। ਹੁਣ ਕਹਿੰਦੇ ਵੀ ਚੌਥੇ ਨੰਬਰ ਤੇ ਜਗਿਆਸੂ ਦੀ ਨੀਅਤ ਰਾਸ ਹੋਣੀ ਚਾਹੀਦੀ, ਉਹਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਤੇ ਕਰਣੀ ਕਾਬਾ ਆਖ ਕੇ ਤਾਂ ਮੁਸਲਮਾਨ ਸਦਾਏ। ਗੁਰੂ ਨਾਨਕ ਕਹਿੰਦੇ ਵੀ ਜੇ ਇਹਨਾਂ ਗੱਲਾਂ ਦੇ ਵਿੱਚ ਪੂਰਾ ਹੈ ਨਾ, ਆਪਣੇ ਧਰਮ ਦੇ ਅਸੂਲਾਂ ਦੇ ਵਿੱਚ, ਤਾਂ ਮੁਸਲਮਾਨ ਹੈ। ਜੇ ਆਪਣੇ ਧਰਮ ਦੇ ਅਸੂਲਾਂ ਵਿੱਚ ਪੂਰਾ ਹੈ ਤੇ ਤਾਂ ਸਿੱਖ ਹੈ, ਜੇ ਆਪਣੇ ਧਰਮ ਦੇ ਅਸੂਲਾਂ ਵਿੱਚ ਪੂਰਾ ਹੈ ਤੇ ਤਾਂ ਹਿੰਦੂ ਹੈ, ਜੇ ਆਪਣੇ ਧਰਮ ਦੇ ਅਸੂਲਾਂ ਵਿੱਚ ਪੂਰਾ ਹੈ ਤਾਂ ਈਸਾਈ ਹੈ, ਜੇ ਆਪਣੇ ਧਰਮ ਦੇ ਅਸੂਲਾਂ ਨੂੰ ਭੁਲਾ ਬੈਠਾ ਹੈ ਤੇ ਕੁਝ ਵੀ ਨਹੀਂ ਹੈ। ਸੋ ਕੱਟੜਵਾਦੀ ਮੁਸਲਮਾਨਾਂ ਨੇ ਇਸ ਦਾ ਰਾਹ ਰੋਕ ਕੇ ਆਖਿਆ, ਸਾਈਂ ਜੀ ਤੁਸੀਂ ਨਮਾਜ਼ ਨਹੀਂ ਪੜ੍ਹਦੇ। ਬੁੱਲੇ ਸ਼ਾਹ ਨੂੰ ਲੋਕ ਮਤੀ ਦਿੰਦੇ, ਤੂੰ ਜਾ ਵੜ ਵਿੱਚ ਮਸੀਤੀ, ਵੀ ਤੁਸੀਂ ਮਸੀਤ ਵਿੱਚ ਕਿਉਂ ਨਹੀਂ ਆਉਂਦੇ, ਮਸੀਤ ਵਿੱਚ ਆਓ। ਤੇ ਸਾਈਂ ਬੁੱਲਾ ਸ਼ਾਹ ਅੱਗੋਂ ਪ੍ਰਸ਼ਨ ਦਾ ਜਵਾਬ ਦਿੰਦਾ ਹੈ, ਉਹ ਕਹਿੰਦਾ ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ। ਸਾਈਂ ਜੀ ਹੁਣ ਇਹ ਗੱਲ ਕਹਿ ਰਹੇ ਹਨ ਕਿ ਤੁਸੀਂ ਨਮਾਜ਼ਾਂ ਤੇ ਪੜ੍ਹਦੇ ਹੋ, ਖੁਦਾ ਦੇ ਅੱਗੇ ਸੀਸ ਨਵਾਉਂਦੇ ਹੋ, ਪਰ ਤੁਹਾਡਾ ਮਨ ਨਹੀਂ ਜੁੜਦਾ, ਤੁਸੀਂ ਨਮਾਜ਼ਾਂ ਪੜ੍ਹ ਕੇ ਵੀ ਪਾਪ ਕਰਦੇ ਹੋ, ਲੋਕਾਂ ਦੇ ਦਿਲ ਦਿਖਾਉਂਦੇ ਹੋ, ਲੋਕਾਂ ਤੇ ਕਹਿਰ ਢਾਉਂਦੇ ਹੋ, ਤੇ ਤੁਹਾਨੂੰ ਖੁਦਾ ਕਿਵੇਂ ਬਖਸ਼ੇਗਾ? ਗੱਲ ਤਾਂ ਦਿਲ ਜੁੜਨ ਦੀ ਹੈ, ਹਿਰਦਾ ਜੁੜਨ ਦੀ ਹੈ। ਭਾਵੇਂ ਮਨੁੱਖ ਜੰਗਲ ਵਿੱਚ ਬੈਠਾ ਹੋਇਆ, ਭਾਵੇਂ ਆਪਣੇ ਘਰ ਵਿੱਚ ਬੈਠਾ ਹੋਇਆ, ਤੇ ਭਾਵੇਂ ਸਫ਼ਰ ਕਰਦਾ ਪਿਆ ਹੈ, ਤੇ ਭਾਵੇਂ ਕਿਸੇ ਸੁੰਨਸਾਨ ਜਗ੍ਹਾ ਦੇ ਉੱਤੇ ਇਕੱਲਾ ਬੈਠਾ ਹੋਇਆ, ਗੱਲ ਤੇ ਹਿਰਦਾ ਜੁੜਨ ਦੀ ਹੈ। ਜੇ ਹਿਰਦਾ ਨਹੀਂ ਜੁੜਿਆ ਤਾਂ ਮਨੁੱਖ ਕਿਤੇ ਵੀ ਬੈਠਾ ਹੋਇਆ ਹੈ, ਉਸ ਦੀ ਭਗਤੀ ਭਾਵਨਾ ਸਫਲ ਨਹੀਂ। ਜਦੋਂ ਬੁੱਲੇ ਸ਼ਾਹ ਨੇ ਇਹ ਜਵਾਬ ਦਿੱਤਾ ਤਾਂ ਸਤਸੰਗੀਓ, ਇਹ ਕੱਟੜਵਾਦ ਸ਼ਰਈ ਲੋਕ ਜਿਹੜੇ ਸਨ ਇਸ ਦੇ ਹੋਰ ਖਿਲਾਫ ਹੋ ਗਏ। ਪਰ ਬੁੱਲੇ ਸ਼ਾਹ ਨੇ ਕਿਹਾ ਕਿ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਤੁਸੀਂ ਨਮਾਜ਼ ਪੜ੍ਹੋ, ਪਰ ਇੱਕ ਗੱਲ ਨਾਲ ਯਾਦ ਰੱਖਿਓ ਕਿ ਜਦੋਂ ਨਮਾਜ਼ ਪੜ੍ਹਨੀ ਹੈ ਤੇ ਤੁਹਾਡਾ ਹਿਰਦਾ, ਤੁਹਾਡਾ ਮਨ ਜ਼ਰੂਰ ਖੁਦਾ ਦੇ ਨਾਲ ਜੁੜਿਆ ਹੋਵੇ। ਪਖੰਡ ਦੀਆਂ ਨਮਾਜ਼ਾਂ ਨਾ ਪੜ੍ਹੋ, ਪਖੰਡ ਨਾ ਕਰੋ। ਜੇ ਜੋੜਨਾ ਹੈ ਤੇ ਖੁਦਾ ਦੇ ਨਾਲ ਹਿਰਦਿਓਂ ਜੁੜੋ, ਅੰਦਰੋਂ ਜੁੜੋ। ਬਹੁਤ ਵੱਡੀ ਫਿਲਾਸਫਰੀ ਦੀ ਗੱਲ ਸੀ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਵਾਬ ਦੌਲਤ ਖਾਂ ਦੇ ਨਾਲ ਪ੍ਰਸ਼ਨ ਉੱਤਰ ਕਰਦੇ ਹਨ। ਦੌਲਤ ਖਾਂ ਕਹਿੰਦਾ, ਗੁਰੂ ਜੀ ਤੁਸੀਂ ਨਮਾਜ਼ ਨਹੀਂ ਪੜ੍ਹਦੇ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਦੌਲਤ ਖਾਨ, ਤੂੰ ਨਮਾਜ਼ ਪੜ੍ਹ। ਦੌਲਤ ਖਾਂ ਨੇ ਨਮਾਜ਼ ਪੜ੍ਹੀ, ਕਾਜੀ ਨੇ ਨਮਾਜ਼ ਪੜ੍ਹੀ। ਜਦੋਂ ਨਮਾਜ਼ ਪੜ੍ਹ ਕੇ ਗੁਰੂ ਜੀ ਪਾਸ ਆਏ, ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਨਮਾਜ਼ ਪੜ੍ਹੀ ਹੈ? ਇਹ ਕਹਿਣ ਲੱਗੇ, ਜੀ ਪੜ੍ਹੀ ਹੈ। ਕਹਿੰਦੇ, ਜਦੋਂ ਨਮਾਜ਼ ਪੜ੍ਹੀ ਸੀ ਉਸ ਵਕਤ ਤੁਹਾਡਾ ਮਨ ਕਿੱਥੇ ਸੀ? ਕਹਿੰਦੇ, ਜੀ ਸਾਡਾ ਮਨ ਨਮਾਜ਼ ਦੇ ਵਿੱਚ ਸੀ। ਗੁਰੂ ਸਾਹਿਬ ਕਹਿਣ ਲੱਗੇ, ਤੁਸੀਂ ਝੂਠ ਬੋਲਦੇ ਹੋ, ਤੁਹਾਡਾ ਮਨ ਕਿੱਥੇ ਸੀ ਇਹ ਮੈਂ ਦੱਸਦਾ ਹਾਂ। ਮੱਥਾ ਠੋਕੇ ਜਿਮੀ ਪਰ ਚਿੱਤ ਉੱਡੇ ਅਸਮਾਨ, ਤੇ ਘੋੜੇ ਕੰਧਾਰ ਖਰੀਦ ਕਰੇ ਦੌਲਤ ਖਾਂ ਪਠਾਨ। ਗੁਰੂ ਸਾਹਿਬ ਕਹਿੰਦੇ ਨੇ, ਇਹ ਦੌਲਤ ਖਾਂ, ਤੂੰ ਮੱਥਾ ਤੇ ਜ਼ਮੀਨ ਦੇ ਉੱਤੇ ਰਗੜਦਾ ਪਿਆ ਹੈ, ਖੁਦਾ ਦੇ ਅੱਗੇ ਨਮਾਜ਼ ਪੜ੍ਹਦਾ ਪਿਆ, ਪਰ ਤੇਰਾ ਮਨ ਜਿਹੜਾ ਕਾਬਲ ਕੰਧਾਰ ਗਿਆ ਹੋਇਆ, ਤੂੰ ਘੋੜੇ ਖਰੀਦਦਾ ਫਿਰਦਾ ਕਾਬਲ ਕੰਧਾਰ ਦੀ ਧਰਤੀ ਦੇ ਉੱਤੇ, ਤੇਰਾ ਮਨ ਜਿਹੜਾ ਉਹ ਨਮਾਜ਼ ਦੇ ਵਿੱਚ ਨਹੀਂ। ਅੱਖਾਂ ਦੇ ਸਾਹਮਣੇ ਸਾਰਾ ਕੁਝ ਲਿਆ ਕੇ ਰੱਖ ਦਿੱਤਾ। ਇਹਨੇ ਸੋਚਿਆ, ਵਾਕਿਆ ਹੀ ਨਮਾਜ਼ ਪੜ੍ਹਦਿਆਂ ਮੇਰਾ ਮਨ ਕਾਬਲ ਕੰਧਾਰ ਦੀ ਧਰਤੀ ਤੇ ਗਿਆ ਸੀ। ਸ਼ਰਮਿੰਦਾ ਹੋ ਗਿਆ। ਕਾਜੀ ਨੂੰ ਕਹਿਣ ਲੱਗੇ ਕਿ ਤੇਰੇ ਘਰ ਘੋੜੀ ਸੂਣ ਵਾਲੀ ਸੀ, ਉਸ ਦੇ ਪਿੱਛੇ ਇੱਕ ਟੋਆ ਸੀ, ਤੇਰਾ ਧਿਆਨ ਉੱਥੇ ਸੀ ਕਿ ਘੋੜੀ ਸੂਏ ਤੇ ਵਛੇਰਾ ਕਿਤੇ ਵਿੱਚ ਡਿੱਗ ਕੇ ਨਾ ਸਮਾਪਤ ਹੋ ਜਾਵੇ। ਕਹਿਣ ਲੱਗੇ, ਦੱਸ, ਖੁਦਾ ਨੂੰ ਯਾਦ ਕਰਕੇ, ਜਿਸ ਖੁਦਾ ਦੇ ਨਾਂ ਦੀ ਨਮਾਜ਼ ਪੜ੍ਹੀ ਹੈ ਉਸ ਖੁਦਾ ਨੂੰ ਚੇਤੇ ਕਰਕੇ ਦੱਸ ਕਿ ਤੇਰਾ ਧਿਆਨ ਇੱਥੇ ਨਹੀਂ ਸੀ, ਤੇਰੇ ਘਰ ਨਹੀਂ ਸੀ। ਕਹਿਣ ਲੱਗਾ, ਜੀ ਤੁਹਾਡੀ ਗੱਲ ਦਰੁਸਤ ਹੈ, ਮੇਰਾ ਧਿਆਨ ਵਾਕਿਆ ਹੀ ਮੇਰੇ ਘਰ ਗਿਆ ਹੋਇਆ ਸੀ। ਗੁਰੂ ਜੀ ਕਹਿਣ ਲੱਗੇ, ਫਿਰ ਤੁਸੀਂ ਨਮਾਜ਼ ਕਾਹਦੀ ਪੜ੍ਹੀ ਹੈ? ਤੁਸੀਂ ਪਖੰਡ ਕੀਤਾ ਹੈ, ਤੁਹਾਡਾ ਹਿਰਦਾ ਖੁਦਾ ਦੇ ਨਾਲ ਨਹੀਂ ਜੁੜਿਆ। ਹਿਰਦਾ ਤਾਂ ਤੁਹਾਡਾ ਕਿਤੇ ਹੋਰ ਭਟਕਦਾ ਪਿਆ ਸੀ, ਹਿਰਦਾ ਮਨ ਤੁਹਾਡਾ ਜਿਹੜਾ ਸੀ ਉਹ ਕਿਤੇ ਹੋਰ ਘੁੰਮਦਾ ਪਿਆ ਸੀ, ਨਮਾਜ਼ ਦੇ ਵਿੱਚ ਨਹੀਂ ਸੀ, ਇਸ ਕਰਕੇ ਪਖੰਡ ਛੱਡ ਦਿਓ। ਸੋ ਸਤਸੰਗੀਓ, ਨਾਮ ਤੇ ਨਾਮ ਨੂੰ ਜਪਣਾ ਤੇ ਨਾਮ ਦੇ ਨਾਲ ਬਿਰਤੀ ਨੂੰ ਇਕਾਗਰ ਕਰਨਾ ਇੱਕ ਬੜੀ ਵੱਡੀ ਗੱਲ ਹੈ। ਨਾਮ ਜਪਦੇ ਹਾਂ ਪਰ ਧਿਆਨ ਬੈਠਿਆਂ ਹੋਇਆਂ ਦਾ ਕਿਸੇ ਆਸੇ ਪਾਸੇ ਭਟਕਦਾ ਪਿਆ ਹੈ, ਬਿਰਤੀ ਇਕਾਗਰ ਨਹੀਂ, ਸੁਰਤੀ ਨਹੀਂ ਟਿਕੀ, ਤੇ ਇੱਥੇ ਫਰਕ ਹੈ। ਨਾਮ ਨੂੰ ਜਪਣ ਦੇ ਵਿੱਚ ਫਰਕ ਹੈ। ਸਤਸੰਗੀਓ, ਬਿਰਤੀ ਇਕਾਗਰ ਕਰਨੀ ਤੇ ਧਿਆਨ ਨੂੰ ਟਿਕਾਉਣਾ ਹੀ ਅਸਲ ਦੇ ਵਿੱਚ ਨਮਾਜ਼ ਹੈ ਤੇ ਅਸਲ ਦੇ ਵਿੱਚ ਨਾਮ ਹੈ। ਨਾਮ ਕੀ ਹੈ? ਜਦੋਂ ਨਾਮ ਮਨੁੱਖ ਜਪਦਾ ਹੈ ਤੇ ਨਾਮ ਦੇ ਨਾਲ ਬਿਰਤੀ ਇਕਾਗਰ ਹੁੰਦੀ ਹੈ, ਤੇ ਜਦੋਂ ਬਿਰਤੀ ਇਕਾਗਰ ਹੁੰਦੀ ਹੈ ਤੇ ਉਦੋਂ ਗੁਰੂ ਦੇ ਚਰਨਾਂ ਦੇ ਨਾਲ ਸਿੱਧੀ ਸੁਰਤੀ ਜਾ ਕੇ ਜੁੜਦੀ ਹੈ ਤੇ ਸਤਿਗੁਰੂ ਖੁਸ਼ ਹੋ ਕੇ ਮਨੁੱਖ ਦੇ ਕੋਲ ਆ ਕੇ ਉਸ ਦੀ ਗੱਲ ਸੁਣਦਾ ਹੈ, ਫਿਰ ਅਰਜ ਕਰਨ ਦੀ ਲੋੜ ਨਹੀਂ ਪੈਂਦੀ। ਸੋ ਜਿਸ ਨਾਮ ਰਿਦਾ ਤੇ ਸਵੱਡ ਪਰਵਾਰਾ, ਜਿਸ ਮਨੁੱਖ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਉਹ ਆਪਣੇ ਧੀਆਂ ਪੁੱਤਰਾਂ ਨੂੰ ਤਾਂ ਆਪਣੇ ਸਮਝਦਾ ਹੀ ਹੈ, ਲੇਕਿਨ ਸਾਰਾ ਸੰਸਾਰ ਹੀ ਉਸ ਨੂੰ ਆਪਣਾ ਜਾਪਦਾ ਹੈ। ਇਸ ਤਰ੍ਹਾਂ ਦੀ ਦ੍ਰਿਸ਼ਟੀ ਆ ਜਾਂਦੀ ਹੈ, ਇਸ ਤਰ੍ਹਾਂ ਦਾ ਮਨ ਹੋ ਜਾਂਦਾ ਹੈ ਕਿ ਸੰਸਾਰ ਦੇ ਜਿੰਨੇ ਵੀ ਧੀਆਂ ਪੁੱਤਰ ਹਨ ਉਸ ਨੂੰ ਆਪਣੇ ਲੱਗਣ ਲੱਗ ਪੈਂਦੇ ਹਨ। ਉਹ ਇਹ ਸਮਝਦਾ ਹੈ ਕਿ ਸਾਰਾ ਸੰਸਾਰ ਹੀ ਮੇਰਾ ਪਰਿਵਾਰ ਹੈ। ਇਹ ਅਵਸਥਾ ਨਾਮ ਜਪ ਕੇ ਬਿਰਤੀ ਨੂੰ ਇਕਾਗਰ ਕਰਕੇ ਹੀ ਪ੍ਰਾਪਤ ਹੁੰਦੀ ਹੈ। ਅੱਗੇ ਕਹਿੰਦੇ ਨਾਮ ਬਿਨਾ ਮਨਮੁਖ ਗਾਵਾਰਾ। ਕਹਿੰਦੇ ਜਿਸ ਜਗਿਆਸੂ ਦੇ ਕੋਲ ਨਾਮ ਨਹੀਂ ਉਹ ਮਨਮੁਖ ਹੈ। ਇੱਕ ਥਾਂ ਤੇ ਹੋਰ ਬਹੁਤ ਖੂਬਸੂਰਤ ਪਾਠ ਆਉਂਦਾ ਹੈ, ਗੁਰੂ ਸਾਹਿਬ ਕਹਿੰਦੇ ਹਨ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾ ਖਾਵੈ, ਜਿਤਨੇ ਨਰਕ ਸੇ ਮਨ ਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਹੁਣ ਧਿਆਨ ਦੇਣਾ, ਕਹਿੰਦੇ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਆਉਂਦਾ ਹੈ ਮਨਮੁਖ ਜਾਂਦਾ ਹੈ, ਭਾਵ ਕਿ ਜਨਮ ਮਰਨ ਦੇ ਚੱਕਰ ਦੇ ਵਿੱਚ ਪਿਆ ਰਹਿੰਦਾ ਹੈ। ਜਨਮ ਹੁੰਦਾ ਹੈ ਮਰਦਾ ਹੈ, ਫਿਰ ਜਨਮ ਹੁੰਦਾ ਹੈ ਫਿਰ ਮਰਦਾ ਹੈ, ਫਿਰ ਜਨਮ ਹੁੰਦਾ ਹੈ ਫਿਰ ਮਰਦਾ ਹੈ, ਜੂਨਾਂ ਦੇ ਚੱਕਰ ਦੇ ਵਿੱਚ ਘੁੰਮਦਾ ਰਹਿੰਦਾ ਹੈ। ਮਨਮੁਖ ਆਵੇ ਮਨਮੁਖ ਜਾਵੇ, ਕਹਿੰਦੇ ਮਨਮੁਖ ਫਿਰ ਫਿਰ ਚੋਟਾ ਖਾਵੇ, ਤੇ ਸੰਸਾਰ ਤੇ ਆ ਕੇ ਉਹ ਚੋਟਾ ਖਾਂਦਾ ਹੈ, ਔਖਾ ਹੁੰਦਾ ਦੁਖੀ ਹੁੰਦਾ। ਜਿਤਨੇ ਨਰਕ ਸੇ ਮਨਮੁਖ ਭੋਗੇ, ਸੰਸਾਰ ਦੇ ਜਿੰਨੇ ਵੀ ਨਰਕ ਹਨ ਮਨਮੁਖ ਭੋਗਦਾ ਹੈ। ਮਨਮੁਖ ਕੌਣ ਹੈ? ਜਿਹੜਾ ਮਨ ਦੇ ਮਗਰ ਲੱਗਦਾ, ਮਨ ਨੂੰ ਮੁੱਖ ਰੱਖ ਕੇ ਚੱਲਦਾ। ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਕਹਿੰਦੇ ਜਿਹੜਾ ਗੁਰਮੁਖ ਹੁੰਦਾ ਹੈ ਨਾ, ਜਿਸ ਦਾ ਮੁੱਖ ਗੁਰੂ ਵੱਲ ਨੂੰ ਹੁੰਦਾ, ਉਸ ਨੂੰ ਇਹਨਾਂ ਚੀਜ਼ਾਂ ਦਾ ਲੇਪ ਨਹੀਂ ਲੱਗਦਾ, ਇੱਕ ਰਤੀ ਵੀ ਇੱਕ ਮਾਸਾ ਵੀ, ਇਹ ਚੀਜ਼ਾਂ ਉਸ ਨੂੰ ਪੋਹ ਕੇ ਨਹੀਂ ਲੰਘਦੀਆਂ। ਜਿਸ ਦਾ ਧਿਆਨ ਜਿਸ ਦੀ ਬਿਰਤੀ ਗੁਰੂ ਚਰਨਾਂ ਦੇ ਵਿੱਚ ਸਮਾ ਜਾਂਦੀ ਹੈ। ਸੋ ਸਤਸੰਗੀਓ, ਜਿਹਦੇ ਕੋਲ ਨਾਮ ਨਹੀਂ, ਨਾਮ ਬਿਨਾਂ ਮਨਮੁਖ ਗਾਵਾਰਾ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਆਪਣੇ ਮਨ ਦਾ ਮਰੀਦ ਬਣ ਜਾਂਦਾ ਹੈ, ਜੀਵਨ ਜਾਚ ਵੱਲੋਂ ਮੂਰਖ ਹੀ ਰਹਿ ਜਾਂਦਾ ਹੈ, ਉਸ ਨੂੰ ਜੀਵਨ ਦੀ ਜਾਚ ਪ੍ਰਾਪਤ ਨਹੀਂ ਹੁੰਦੀ ਕਿ ਜੀਵਨ ਨੂੰ ਜਿਉਣਾ ਕਿਸ ਤਰ੍ਹਾਂ ਹੈ, ਜੀਵਨ ਵਿੱਚ ਰਹਿਣਾ ਕਿਸ ਤਰ੍ਹਾਂ ਹੈ, ਜੀਵਨ ਦੇ ਗੁਣ ਕੀ ਹਨ ਔਗਣ ਕੀ ਹਨ, ਗੁਣਾਂ ਨੂੰ ਧਾਰਨ ਕਰਕੇ ਸੰਸਾਰ ਵਿੱਚ ਮੈਂ ਸੋਭਾ ਪਾ ਸਕਦਾ ਹਾਂ, ਔਗਣਾਂ ਨੂੰ ਧਾਰਨ ਕਰਕੇ ਸੰਸਾਰ ਦੇ ਵਿੱਚ ਅਪਜਸ ਜਗਿਆਸੂ ਖੱਟਦਾ ਹੈ। ਅਪਜਸ ਤੋਂ ਬਚਣ ਵਾਸਤੇ ਗੁਣਾਂ ਨੂੰ ਧਾਰਨਾ ਬਹੁਤ ਜ਼ਰੂਰੀ ਹੈ। ਜਿਸ ਮਨੁੱਖ ਦੇ ਕੋਲ ਗੁਣ ਹਨ, ਸ਼ੁਭ ਗੁਣ ਹਨ, ਉਹ ਅਪਜਸ ਨਹੀਂ ਖੱਟਦਾ, ਉਹ ਜਸ ਖੱਟਦਾ ਹੈ। ਜਿਸ ਕੋਲ ਸ਼ੁਭ ਗੁਣ ਨਹੀਂ ਹਨ ਉਹ ਅਪਜਸ ਖੱਟਦਾ ਹੈ, ਜਸ ਨਹੀਂ ਖੱਟਦਾ। ਸੋ ਸਤਸੰਗੀਓ, ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਕਰਕੇ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਕੋਲ ਨਾਮ ਨਹੀਂ, ਨਾਮ ਤੋਂ ਬਿਨਾਂ ਮਨੁੱਖ ਜਿਹੜਾ ਹੈ ਉਹ ਗਵਾਰ ਹੈ। ਅੱਗੇ ਬਖਸ਼ਿਸ਼ ਕਰਦੇ ਹਨ, ਕਹਿੰਦੇ ਹਨ ਜਿਸ ਨਾਮ ਰਿਦੈ ਤਿਸ ਨਿਸ਼ਚਲ ਆਸਣ। ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਹੈ, ਉਸ ਜਗਿਆਸੂ ਦਾ ਆਸਣ ਜਿਹੜਾ ਹੈ, ਸਥਾਨ ਜਿਹੜਾ ਹੈ, ਉਹ ਤਖ਼ਤ ਮਾਇਆ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ। ਉਸ ਦਾ ਸਥਾਨ ਜਿਹੜਾ ਹੈ, ਜਦੋਂ ਮਾਇਆ ਮੋਹ ਲੋਭ ਦੀ ਹਨੇਰੀ ਆਉਂਦੀ ਹੈ, ਛੱਲਾਂ ਆਉਂਦੀਆਂ ਹਨ, ਤੇ ਉਹ ਆਪਣੇ ਸਥਾਨ ਤੇ ਆਪਣੇ ਟਿਕਾਣੇ ਤੇ ਸਥਿਰ ਹੋਇਆ ਬੈਠਾ ਰਹਿੰਦਾ ਹੈ। ਉਸ ਨੂੰ ਉਸ ਹਨੇਰੀ ਦਾ ਕੋਈ ਵੀ ਡਰ ਨਹੀਂ, ਉਸ ਨੂੰ ਲੋਭ ਮੋਹ ਦੀਆਂ ਛੱਲਾਂ ਦਾ ਕੋਈ ਡਰ ਨਹੀਂ। ਉਹ ਅਡੋਲ ਆਪਣੇ ਸਥਾਨ ਦੇ ਉੱਤੇ ਬੈਠਾ ਰਹਿੰਦਾ ਹੈ ਜਿਸ ਮਨੁੱਖ ਦੇ ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਨਾਮ ਹੈ। ਤੇ ਇਹ ਚੀਜ਼ਾਂ ਉਸ ਉੱਤੇ ਹਾਵੀ ਨਹੀਂ ਹੁੰਦੀਆਂ, ਸਗੋਂ ਉਹ ਜਗਿਆਸੂ ਉਹਨਾਂ ਚੀਜ਼ਾਂ ਦੇ ਉੱਤੇ ਹਾਵੀ ਹੋ ਜਾਂਦਾ ਹੈ, ਉਹਨਾਂ ਔਗਣਾਂ ਨੂੰ ਦਬਾ ਲੈਂਦਾ ਹੈ ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਨਾਮ ਹੈ। ਜਿਸ ਨਾਮ ਹਿਰਦੈ ਤਿਸ ਨਿਸ਼ਚਲਿਆਸਣ, ਕਹਿੰਦੇ ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਣ। ਹੁਣ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਹਨ, ਸਾਨੂੰ ਰਸਤਾ ਦੱਸਦੇ ਹਨ, ਕਹਿੰਦੇ ਹਨ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਹੈ, ਆਤਮਕ ਅਡੋਲਤਾ ਦੇ ਉੱਚੇ ਤਖ਼ਤ ਉੱਤੇ ਉਸ ਦਾ ਸਦਾ ਲਈ ਨਿਵਾਸ ਹੋ ਜਾਂਦਾ ਹੈ। ਪਰਮ ਪਦ ਦੀ ਪ੍ਰਾਪਤੀ ਵਿੱਚ ਜਦੋਂ ਮਨੁੱਖ ਜਗਿਆਸੂ ਪਹੁੰਚਦਾ ਹੈ ਤੇ ਉਸ ਦੀ ਦ੍ਰਿਸ਼ਟੀ ਇੱਕ ਸਮਾਨ ਹੋ ਜਾਂਦੀ ਹੈ, ਉਸ ਨੂੰ ਫਿਰ ਪਰਾਏ ਆਪਣੇ ਲੱਗਦੇ ਹਨ, ਬੁਰੇ ਜਿਹੜੇ ਹਨ ਉਹ ਵੀ ਚੰਗੇ ਲੱਗਦੇ ਹਨ। ਮਨੁੱਖ ਨੂੰ ਦੂਸਰਾ ਪੁਰਸ਼ ਬੁਰਾ ਹੀ ਉਦੋਂ ਲੱਗਦਾ ਹੈ ਜਦੋਂ ਉਹ ਆਪ ਬੁਰਾ ਹੁੰਦਾ ਹੈ, ਜਦੋਂ ਉਸ ਦੇ ਖਿਆਲ ਆਪਣੇ ਬੁਰੇ ਹੁੰਦੇ ਹਨ ਤੇ ਸਾਹਮਣੇ ਖੜਿਆ ਹੋਇਆ ਮਨੁੱਖ ਵੀ ਉਹਨੂੰ ਬੁਰਾ ਲੱਗਦਾ ਹੈ, ਚੰਗਾ ਨਹੀਂ ਲੱਗਦਾ। ਤੇ ਜਦੋਂ ਉਸਦੇ ਆਪਣੇ ਖਿਆਲ ਚੰਗੇ ਹੋ ਜਾਂਦੇ ਹਨ ਤੇ ਉਦੋਂ ਦੂਸਰਾ ਸਾਹਮਣੇ ਖੜਿਆ ਹੋਇਆ ਮਨੁੱਖ ਵੀ ਉਸਨੂੰ ਚੰਗਾ ਤੇ ਸੋਹਣਾ ਲੱਗਣ ਲੱਗ ਪੈਂਦਾ ਹੈ। ਫਰੀਦ ਜੀ ਕਹਿੰਦੇ ਹਨ, ਕਹਿੰਦੇ ਫਰੀਦਾ ਮੈਂ ਬੁਰਿਆਂ ਨੂੰ ਲੱਭਣ ਵਾਸਤੇ ਗਿਆ ਪਰ ਬੁਰਾ ਨਾ ਮਿਲਿਆ ਕੋਈ। ਕਹਿੰਦੇ ਜਦੋਂ ਮੈਂ ਇਹ ਵੇਖਿਆ, ਸੋਚ ਕੀਤੀ, ਵਿਚਾਰ ਕੀਤੀ ਆਪਣੇ ਮਨ ਦੇ ਨਾਲ ਤੇ ਮੈਨੂੰ ਇੰਜ ਪ੍ਰਤੀਤ ਹੋਇਆ ਵੀ ਮੇਰੇ ਤੋਂ ਬੁਰਾ ਕੋਈ ਨਹੀਂ, ਸਭ ਤੋਂ ਬੁਰਾ ਤਾਂ ਮੈਂ ਹੀ ਹਾਂ ਜਿਹੜਾ ਲੋਕਾਂ ਦੇ ਔਗਣ ਫੜਦਾ ਫਿਰਦਾ ਹਾਂ, ਲੋਕਾਂ ਤੇ ਤਰਕ ਕਰਦਾ ਹਾਂ ਕਿ ਫਲਾਣਾ ਚੰਗਾ ਨਹੀਂ, ਇਹ ਨਿੰਦਿਆ ਕਰਦਾ ਹੈ, ਇਸ ਦੇ ਵਿਚਾਰ ਠੀਕ ਨਹੀਂ, ਉਦੋਂ ਮੈਂ ਬੁਰਾ ਹੋ ਗਿਆ ਕਿਉਂਕਿ ਮੈਂ ਔਗਣ ਫੜਨ ਲੱਗ ਪਿਆ। ਤੇ ਜਦੋਂ ਮੇਰੇ ਅੰਦਰ ਇਹ ਭਾਵਨਾ ਆਈ ਕਿ ਮੈਂ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਬੁਰੇ ਨੂੰ ਵੀ ਚੰਗਾ ਜਾਣਿਆ, ਤਾਂ ਮੈਂ ਵੀ ਚੰਗਾ ਹੋ ਗਿਆ। ਇਸ ਕਰਕੇ ਇਹ ਜਗਿਆਸੂ ਦੇ ਮਨ ਦੇ ਉੱਤੇ ਨਿਰਭਰ ਹੈ ਕਿ ਉਹਨੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਚੰਗੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਗੁਣਾਂ ਨੂੰ ਧਾਰਨ ਕਰਨਾ ਹੈ ਕਿ ਔਗਣਾਂ ਨੂੰ ਧਾਰਨ ਕਰਨਾ ਹੈ, ਇਹ ਇਸ ਦਾ ਆਪਣਾ ਫੈਸਲਾ ਹੈ ਮਨੁੱਖੀ ਮਨ ਦਾ। ਜਿਸ ਜਗਿਆਸੂ ਦਾ ਮਨ ਗੁਣਾਂ ਨੂੰ ਧਾਰਨ ਕਰਦਾ ਹੈ, ਔਗਣਾਂ ਨੂੰ ਵਿਸਾਰ ਦਿੰਦਾ ਹੈ, ਉਹ ਇੱਥੇ ਪਹੁੰਚ ਜਾਂਦਾ ਹੈ। ਕਿੱਥੇ? ਜਿੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਣ। ਕਹਿੰਦੇ ਜਦੋਂ ਜਗਿਆਸੂ ਦੇ ਹਿਰਦੇ ਦੇ ਵਿੱਚ ਨਾਮ ਸਮਾ ਜਾਂਦਾ ਹੈ, ਜਦੋਂ ਉਹ ਸਾਰੇ ਸੰਸਾਰ ਨੂੰ ਇੱਕ ਸਮਾਨਤਾ ਦੀ ਨਜ਼ਰ ਨਾਲ ਵੇਖਦਾ ਹੈ ਤੇ ਤਖ਼ਤ ਉੱਤੇ ਉਸਦਾ ਸਦਾ ਲਈ ਨਿਵਾਸ ਹੋ ਜਾਂਦਾ ਹੈ। ਉਹ ਤਖ਼ਤ ਕਿਹੜਾ ਹੈ? ਆਤਮਕ ਪੱਖੋਂ ਉੱਚਾ ਤਖ਼ਤ, ਜਦੋਂ ਮਨੁੱਖ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਤਖ਼ਤ ਦੇ ਉੱਤੇ ਉਹ ਬਿਰਾਜਮਾਨ ਹੁੰਦਾ ਹੈ। ਜਿਹੜਾ ਤਖ਼ਤ ਹੈ ਇੱਕ ਸਮਾਨਤਾ ਦਾ, ਵੀ ਸਾਰਿਆਂ ਨੂੰ ਇੱਕ ਸਮਾਨਤਾ ਦੇ ਨਾਲ ਵੇਖਣਾ, ਇੱਕ ਨਜ਼ਰ ਦੇ ਨਾਲ ਨਿਹਾਰਨਾ, ਤੱਕਣਾ ਕਿ ਇਹ ਮੇਰੇ ਨਾਲੋਂ ਚੰਗਾ ਹੈ। ਇਸ ਅਵਸਥਾ ਦੇ ਵਿੱਚ ਅੱਗੇ ਕਹਿੰਦੇ, ਜਿਸ ਨਾਮ ਹਿਰਦੈ ਸੋ ਸਾਚਾ ਸਾਹ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਨਾਮ ਹੈ, ਕਹਿੰਦੇ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ ਧਨ ਦਾ ਸ਼ਾਹ ਬਣ ਜਾਂਦਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਧਨ ਲਫ਼ਜ਼ ਜਿਹੜਾ ਹੈ, ਲਕਸ਼ਮੀ ਧਨ, ਗਊ ਧਨ, ਜ਼ਮੀਨ ਧਨ, ਇਹ ਧਨ ਲਫ਼ਜ਼ ਬਹੁਤ ਜਗ੍ਹਾ ਤੇ ਨਾਲ ਅਟੈਚ ਹੁੰਦਾ ਹੈ, ਜੁੜਦਾ ਹੈ, ਪਰ ਇੱਥੇ ਪ੍ਰਭੂ ਦੇ ਨਾਮ ਰੂਪੀ ਧਨ ਦੀ ਗੱਲ ਹੈ ਕਿ ਜਿਸ ਕੋਲ ਪ੍ਰਭੂ ਦਾ ਨਾਮ ਰੂਪੀ ਧਨ ਹੈ, ਜਿਸ ਨਾਮ ਹਿਰਦੈ ਸੋ ਸਾਚਾ ਸਾਹ, ਉਹ ਹੀ ਸਭ ਤੋਂ ਵੱਡਾ ਸ਼ਾਹ ਹੈ, ਸ਼ਾਹੂਕਾਰ ਹੈ, ਜਿਸ ਜਗਿਆਸੂ ਦੇ ਮਨ ਦੇ ਅੰਦਰ प्रभु दा नाम वसदा है। ते जिस जग्यासु दे अंदर प्रभु दा नाम नहीं वसदा उस दी गल करदिआं होइआं गुरु पातशाह कहिंदे हन, नामहीन नाही पत बेसाह। कहिंदे हन कि नाम तो सखणे मनुख दी नाह किते इज्जत हुंदी है ते ना कोई उस दे उते इतबार करदा है जिस दे कोल नाम नहीं, उस उते कोई इतबार नहीं करदा। सतसंगियो, एक सिख ते एक चोर इकट्ठे होए, सिख कोल गठड़ी है विच समान है। चोर कहिंदा है तू गठड़ी मेरे कोल रख जा, जिथे काम जाके आना जाया। सिख इतबार नहीं करदा, चोर दे मन दे विच नाम नहीं है, सिख दे मन दे अंदर नाम है। चोर नाम तो सखना है पर सिख दे हिरदे दे विच नाम है, वो नाम ही उस सिख नूं बचा रहा है, डोलन नहीं देंदा, उस दी रक्षा कर रहा है। चोर कोल नाम नहीं है, वह सिख नूं लुटना तां चाहुंदा है पर ना चाहुंदिआं होइआं वी उह लुट नहीं पा रहा। क्यों? क्योंकि सिख दी नाम सहायता कर रहा। इस करके कहिंदे हन नामहीन ना ही पत वेसाह। कहिंदे हन कि उस जग्यासु दी कोई गल दा इतबार नहीं कोई करदा जिस दे अंदर नाम नहीं है, जिवें चोर दी गल दा इतबार इस सिख ने नहीं कीता। इसे तरह ही उस जग्यासु दी गल दे उते कोई इतबार कोई भरोसा नहीं करदा जिस दे कोल नाम नहीं। श्री गुरु अर्जन देव सच्चे पातशाह जी बख्शिश करदिआं होइआं अगे कहिंदे हन, जिस नाम हृदय सो सब मह जाता। कहिंदे जिस दे हिरदे दे विच नाम है वह सारे ही संसार दे विच प्रगट हो जाता है, जाणिआ जाता है। आले दुआले उस दी शख्सियत दा डंका वज जाता है। नाम दे सहारे गुरु दे आसरे ते संसार दे विच ओ जग्यासु सोभा प्राप्त करदा है, जस प्राप्त करदा है जिस मनुख दे हिरदे दे विच नाम है। सो सतसंगियो, अगे गुरु पातशाह लिखदे हन, जिस नाम हृदय सो पुरख विधाता। जिस जग्यासु दे हिरदे दे विच नाम है ओ जग्यासु सर्व व्यापक सिरजनहार दा रूप हो जांदा है। जिवें कि गुरु साहिब कहिंदे हन, राम संत मैं भेद किछ नाहीं। ओ संत हो जांदा है ते सतगुरु दे रूप नूं जानदा है, सतगुरु दी शख्सियत नूं जानदा है ते ओ सर्व व्यापक सिरजनहार सतगुरु दा ही रूप हो जांदा है। सतसंगियो, इत्थे ही मैं खिमा मंगदा हां, कई वारी अयोग शब्द मुख दे विचों निकल जांदे हन। साध संगत सतगुरु जी बख्शनहार हन। सब माई भाई गज के आखो धन श्री सतगुरु जगजीत सिंह सच्चे पातशाह। एक बारी होर खेचल करो, सब गज के आखो धन श्री सतगुरु उदय सिंह सच्चे पातशाह।